लाए चित कर चाकरे मन नाम कर कम बन बदिया कर धामणी ताको आखै धन नानक वेखै नदर कर चढ़ै चवगण वन।
वाहिगुरु जी का खालसा
वाहिगुरु जी की फतह।
आद गुरु दीन दुनिया दे मालक सतगुर बाणी पुरख पुरखोत्तम बाणी स्यों चित लावे गो गुरबाणी सुनत मेरा मन दरबया मन भीना निज कर आवे गो। ऐसे सतगुरु श्री गुरु ग्रंथ साहिब जी महाराज गुरुदेव दे पावन पवित्र चरणा कमलां च जुड़ बैठी परम सन्मान योग सत्कार योग गुरु का खास रूप गुरु खालसा साध संगत वड्डे भाग हन नेता प्रति गुरु चरणा च इकत्र हो के नौवें पातशाह दे पावन सचखंड दरबार च इकत्र हो के श्री गुरु नानक देव साहिब जी महाराज जी दी पवित्र अमृत कथा आप जी बहुत ही प्यार सत्कार नाल सरवण कर रहे हो। गरीबन वाज पातशाह जी राय बुलार दे कोल सोहणे आसन ते बैठे ने। इन्ने नूं माता तृप्ता जी होना ने आके बेनती कीती राय जी तुहाडा क्या नानक जी नहीं मोड़दे, तुसी इन्हां नूं कहो कि कृपा करके हुण घर विच ही रहण। इन्ने नूं चाचा लालू जी पिता मेहता कालू जी भी आ पहुंचे। सतगुरां कोलों आग्या मंग के कि महाराज जे तुहाडी आग्या होवे ते मैं बेनती करां। राय बुलार ने बेनती कीती महाराज जी जे तुसी इत्थे रह के खेती करो जां कराओ कुछ कामे मैं आप जी नूं रखा दिन्ना ते जिहड़ी खेती तुसी बजाओगे उहदे ते किसे प्रकार दा कोई सरकारी कर भी नहीं होण लगा। महाराज सच्चे पातशाह नाले इत्थे रहोगे तुहाडे माता जी भी प्रसन्न रहणगे। साहब ने सोरठ राग विच वचन उचारण किया कि असी ऐसी खेती नित कर रहे हैं जिथे साडा ए तन खेत है मन हाड़ी वरके बन के इस खेत विच वगदा है नाम का बीज है संतोख का सुहागा है और गरीबी ते हलीमी ते विनिम्रता का जड़ा है भेस बना के रखना यही इस खेती की राखी है। फिर चाचा लालू जी कहण लगे चलो जे टुरन फिरन नूं खेती करन नूं मन नहीं करदा ते तुसी दुकानदारी कर लो। ते महाराज जी ने दुकान दा भी जिक्र कीता खाण हट कर यार जा सच नाम कर वस। कहदे जी फिर सौदागरी कर लो जे बाहर प्रदेश जाना चाहुंदे हो देश दशांतरां दा रटन करना चाहते हो ते घोड़े खरीद के उन्हां दी सौदागरी कर लो। महाराज जी कहते सौदागरी भी असी देती कर रहे हैं। तीन बंद शब्द दे उच्चारण करके सतगुरु सच्चे पातशाह ने खेती वणज और सौदागरी का जिक्र किया जो अध्यात्मक मंडल विच किते भी कोई बैठा कर सकता है। ते फिर कहन लगे चलो जी जे सौदागरी भी नहीं करनी ते चाकरी कर लो किसी दे राजे कोल नौकरी कर लो। ते नौकरी वाले पासे नूं टुर पो तो गरीब नवाज पातशाह जी महाराज शब्द दा चौथा बंद उच्चारण करके निर्विरति दा मार्ग दस रहे ने। ते ए बार बार प्रवृत्ति दे वचन उचार के सतगुरु जी नूं प्रवृत्ति विच लैके आउणा चाहुंदे पर जिथे निर्विरति दा मार्ग इन्ना दृढ़ होवे उत्थे प्रवृत्ति दा जोर नहीं चल सकदा। साहिब सच्चे पातशाह जी जिवें निर्विरति दे ही वचन उचारण कर रहे ने सरवण करन तों पहला महाराज आदि गुरु सतगुरु गुरु नानक साहिब ਗੁਰਦੇਵ ਜੀ ਦੇ ਪਾਵਨ ਪਵਿੱਤਰ ਸਰੂਪ ਦਾ ਹਿਰਦੇ ਚ ਧਿਆਨ ਧਾਰਦੇ ਹੋਇਆ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ
ਆਏ ਗੁਰੂ ਸਾਹਿਬ ਜੀਓ
ਸਤਨਾਮ ਸ਼੍ਰੀ
ਗਵਈਆ ਛੰਦ ਕਰਨਾ ਕਰੋ ਚਾਕਰੀ ਭੂਪਤ ਕਿਉਂਕੀ ਹੋ ਚਾਕਰ
ਕਹਿਣ ਲੱਗੇ ਜੀ ਜੇ ਤੁਸੀਂ ਵਪਾਰ ਵੀ ਨਹੀਂ ਕਰਨਾ ਚਾਹੁੰਦੇ ਖੇਤੀ ਨਹੀਂ ਕਰਨਾ ਚਾਹੁੰਦੇ ਤੇ ਫਿਰ ਕਿਸੇ ਰਾਜੇ ਦੇ ਕੋਲ ਚਾਕਰੀ ਕਰ ਲਓ ਕਿਸੇ ਰਾਜੇ ਦੇ ਕੋਲ ਨੌਕਰੀ ਕਰ ਲਵੋ ਤੇ ਕਿਸੇ ਰਾਜੇ ਦੇ ਕੋਲ ਨੌਕਰੀ ਕਰੋਗੇ ਉਥੋਂ ਦੋ ਪੈਸੇ ਮਿਲਣਗੇ ਤੁਹਾਡੇ ਪਰਿਵਾਰ ਦਾ ਨਿਰਵਾਹ ਉਹ ਵੀ ਚੰਗੇ ਢੰਗ ਨਾਲ ਚੱਲਦਾ ਰਹੇਗਾ
ਮੁਝ ਬਚ ਮਾਨ ਕਰੋ ਇਹ ਕਾਜਾ ਤਜੋ ਫਕੀ ਬੇਸਾ
ਗੱਲ ਪਿਤਾ ਮਹਿਤਾ ਕਾਲੂ ਜੀ ਕਹਿ ਰਹੇ ਨੇ ਸਤਿਗੁਰਾਂ ਨੂੰ ਵੀ ਤੁਸੀਂ ਚਾਕਰੀ ਕਰ ਲੋ ਕਿਸੇ ਰਾਜੇ ਬਾਦਸ਼ਾਹ ਭੂਪਤ ਕੋਲ ਨੌਕਰੀ ਕਰ ਲੋ ਇਹ ਮੇਰੀ ਗੱਲ ਤੁਸੀਂ ਮੰਨ ਲਓ ਤੇ ਆਹ ਜਿਹੜਾ ਫਕੀਰੀ ਦਾ ਵੇਸ ਤੁਸੀਂ ਧਾਰਨ ਕੀਤਾ ਹੋਇਆ ਹੈ ਇਸ ਫਕੀਰੀ ਦੇ ਵੇਸ ਨੂੰ ਤਿਆਗ ਦਿਓ ਇਸ ਫਕੀਰੀ ਦੇ ਵੇਸ ਦਾ ਤਿਆਗ ਕਰ ਦਿਓ
ਸੁਣ ਕਰ ਚਤਰਤ ਪਦ ਕੋ ਮਤੰਗ ਸ਼੍ਰੀ ਨਾਨਕ ਜਗਤੇਸ਼ਾ
ਜਗਤ ਈਸ਼ਵਰ ਸਤਿਗੁਰੂ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸਾਹਿਬ ਜੀ ਨੇ ਜਿਸ ਵੇਲੇ ਬਚਨ ਸੁਣੇ ਪਿਤਾ ਜੀ ਹੋਣਾ ਦੇ ਉਹ ਸੁਣ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਦਾ ਚੌਥਾ ਪਦ ਉਚਾਰਨ ਕਰਕੇ ਬਚਨ ਕਹੇ
ਲਾਏ ਚਿੱਤ ਕਰ ਚਾਕਰੇ ਮਨ ਨਾਮ ਕਰ ਕੰਮ
ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੀ ਚਾਕਰੀ ਵੀ ਅਸੀਂ ਕਰ ਰਹੇ ਹਾਂ ਸੱਚੇ ਨਿਰੰਕਾਰ ਦੀ ਸੱਚੇ ਸਾਹਿਬ ਦੀ ਚਾਕਰੀ ਵੀ ਕਰ ਰਹੇ ਹਾਂ ਕਿਸ ਤਰ੍ਹਾਂ ਦੀ ਚਾਕਰੀ ਕਰ ਰਹੇ ਹਾਂ ਵੀ ਸਾਡਾ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਨਾਲ ਲੱਗਾ ਹੋਇਆ ਆਪਣੇ ਚਿੱਤ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਚਿੱਤ ਚਰਨ ਕਮਲ ਸੰਗ ਜੋਰੀ ਹੈ ਚਿੱਤ ਨੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੋੜੀ ਰੱਖਣਾ ਇਹੀ ਸਾਡੀ ਚਾਕਰੀ ਹੈ ਇਸ ਤਰ੍ਹਾਂ ਦਾ ਅਸੀਂ ਚਾਕਰੀ ਪੁਣਾ ਕਰ ਰਹੇ ਹਾਂ ਤੇ ਕਹਿੰਦੇ ਜੀ ਜਿਵੇਂ ਕੋਈ ਚਾਕਰ ਹੁੰਦਾ ਉਹ ਮਾਲਕ ਦਾ ਕੋਈ ਨਾ ਕੋਈ ਕੰਮ ਕਰਦਾ ਤਾਂ ਹੀ ਚਾਕਰ ਹੈ ਨਾ ਤੁਸੀਂ ਕੀ ਕੰਮ ਕਰ ਰਹੇ ਹੋ ਚਿੱਤ ਤਾਂ ਪਰਮੇਸ਼ਰ ਨਾਲ ਲਾ ਲਿਆ ਇਹ ਤਾਂ ਹੋ ਗਈ ਚਾਕਰੀ ਪਰ ਕੰਮ ਕੀ ਕਰ ਰਹੇ ਹੋ ਕੰਮ ਕਰ ਰਹੇ ਹਾਂ ਮਹਾਰਾਜ ਜੀ ਕਹਿੰਦੇ ਮਨ ਨਾਮ ਕਰ ਕੰਮ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਮੰਨ ਕਰਨਾ ਮੰਨਣਾ ਇਹ ਸਾਡਾ ਕੰਮ ਹੈ ਸੁਣਨਾ ਸੁਣ ਕੇ ਫਿਰ ਉਹਨੂੰ ਆਪਣੇ ਹਿਰਦੇ ਚ ਮਨਨ ਕਰਨਾ ਇਹ ਦੋ ਅਲੱਗ ਪ੍ਰਕਾਰ ਦੀਆਂ ਅਵਸਥਾਵਾਂ ਨੇ ਸੁਣਨ ਤੋਂ ਬਾਅਦ ਫਿਰ ਮੰਨਣ ਦੀ ਬਿਰਤੀ ਹੈ ਅਸੀਂ ਸੁਣਦੇ ਵੀ ਹਾਂ ਜਪਦੇ ਵੀ ਹਾਂ ਪਰ ਮੰਨਦੇ ਨਹੀਂ ਚਾਕਰੀ ਅਸਲ ਵਿੱਚ ਇਹੀ ਹੈ ਕੰਮ ਅਸਲ ਵਿੱਚ ਇਹੀ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਮੰਨਣਾ ਇਹ ਮੰਨਣਾ ਕਿ ਇਹ ਨਾਮ ਸਾਨੂੰ ਇਸ ਭਾਵ ਸਾਗਰ ਤੋਂ ਤਾਰ ਦੇਵੇਗਾ ਇਹ ਮੰਨਣਾ ਕਿ ਪਰਮੇਸ਼ਰ ਦੇ ਨਾਮ ਦੇ ਬਰਾਬਰ ਸੰਸਾਰ ਵਿੱਚ ਕੋਈ ਕਰਮ ਨਹੀਂ ਬੜੇ ਕਰਮ ਨੇ ਬੜੇ ਕਰਮਾਂ ਦੇ ਵਿੱਚ ਲੋਕ ਪ੍ਰਵਿਰਤ ਹੋ ਰਹੇ ਨੇ ਕੋਈ ਕਰਵਾ ਰਿਹਾ ਪਰ ਪ੍ਰਭੂ ਦੇ ਨਾਮ ਦੇ ਤੁਲ ਸੰਸਾਰ ਚ ਕੋਈ ਕਰਮ ਨਹੀਂ ਉਹ ਸਭ ਤੋਂ ਸਰਵੋਤਮ ਹੈ ਸਰਵ ਸ਼੍ਰੋਮਣ ਹੈ ਐਸਾ ਆਪਣੇ ਹਿਰਦੇ ਚ ਮੰਨਣਾ ਇਹੀ ਉਸ ਪਰਮੇਸ਼ਰ ਦੀ ਚਾਕਰੀ ਕਰਕੇ ਕੰਮ ਕਰਨਾ ਕਿ ਨਾਮ ਤੁਲ ਕੱਛ ਅਵਰ ਨਾ ਹੋਏ ਪਰਮੇਸ਼ਰ ਦੇ ਨਾਮ ਦੇ ਤੁਲ ਨਾਮ ਦੇ ਬਰੋਬਰ ਹੋਰ ਕੁਝ ਨਹੀਂ ਐਸਾ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਰਵ ਸ਼ਕਤੀਮਾਨ ਸੰਪੰਨ ਜਾਣ ਕੇ ਆਪਣੇ ਹਿਰਦੇ ਵਿੱਚ ਮੰਨਣਾ ਇਹੀ ਅਸੀਂ ਕੰਮ ਕਰ ਰਹੇ ਹਾਂ
ਬਨ ਬਦੀਆਂ ਕਰ ਦਾਵਣੀ ਤਾਂ ਕੋ ਆਖੇ ਧੰਨ
ਕਿਸੇ ਮਾਲਕ ਦੇ ਕੋਲ ਨੌਕਰੀ ਕਰਦਾ ਹੋਵੇ ਤੇ ਚੋਰ ਚੜ ਕੇ ਉਸ ਮਾਲਕ ਦੇ ਘਰ ਵਿੱਚ ਆ ਪਹੁੰਚਣ ਜਾਂ ਕੋਈ ਦੁਸ਼ਮਣ ਚੜ ਕੇ ਆ ਜਾਵੇ ਤੇ ਅਸਲ ਵਿੱਚ ਨੌਕਰ ਦਾ ਅਸਲੀ ਫਰਜ਼ ਉਹੀ ਨਿਭਾਉਂਦਾ ਜਿਹੜਾ ਕਮਰ ਕੱਸਾ ਕਰਕੇ ਉਸੇ ਵੇਲੇ ਤਿਆਰ ਬਰ ਤਿਆਰ ਹੋ ਕੇ ਆਏ ਹੋਏ ਉਸ ਦੁਸ਼ਮਣ ਦਾ ਜਾਂ ਆਏ ਹੋਏ ਉਸ ਠੱਗ ਤੇ ਚੋਰ ਦਾ ਸਾਹਮਣਾ ਕਰਕੇ ਉਹਨੂੰ ਦੌੜਾ ਦੇਵੇ ਉਹਨੂੰ ਧਾਵਣੀ ਭਜਾ ਦੇਵੇ ਤੇ ਫਿਰ ਦੁਨੀਆਂ ਦੇ ਲੋਕਾਂ ਦੀ ਨਿਗਾਹ ਵਿੱਚ ਫਿਰ ਉਹਨੂੰ ਧਨ ਕਿਹਾ ਜਾਂਦਾ ਵੀ ਤੂੰ ਧਨ ਹੈ ਭਾਈ, ਆਪਣੇ ਮਾਲਕ ਵਾਸਤੇ ਤੂੰ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ, ਦੁਸ਼ਮਣਾਂ ਦੇ ਚੋਰਾਂ ਦੇ ਸਾਹਮਣੇ ਆਪਣੀ ਛਾਤੀ ਆ ਕੇ ਡਾਹ ਦਿੱਤੀ ਆ, ਤੂੰ ਧਨ ਹੈ, ਉਹਨੂੰ ਧਨ ਕਿਹਾ ਜਾਂਦਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਵੀ ਜਿਹੜੀਆਂ ਬਦੀਆਂ ਨੇ ਨਾ, ਬਦੀਆਂ ਭੈੜੇ ਖਿਆਲ ਭੈੜੇ ਕਰਮ, ਉਹਨਾਂ ਬਦੀਆਂ ਨੂੰ ਮਾਰ ਕੇ ਬੰਨ ਕੇ ਧਾਵਣਾ, ਉਹਨਾਂ ਦੇ ਪਿੱਛੇ ਦੌੜ ਕੇ ਉਹਨਾਂ ਨੂੰ ਨਠਾਉਣਾ, ਕਹਿੰਦੇ ਇਹ ਕੰਮ ਵੀ ਅਸੀਂ ਕਰਦੇ, ਉਹਨਾਂ ਬਦੀਆਂ ਨੂੰ ਨਠਾ ਦੇਣਾ, ਭੈੜੇ ਫੁਰਨਿਆਂ ਸੰਕਲਪਾਂ ਵਿਕਲਪਾਂ ਦਾ ਤਿਆਗ ਕਰ ਦੇਣਾ। ਜਿਹੜਾ ਇਸ ਪ੍ਰਕਾਰ ਨਾਲ ਉਹਨਾਂ ਨੂੰ ਤਿਆਗ ਦਿੰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਚਾਕਰੀ ਧਨ ਹੈ, ਉਹਦੀ ਗੁਲਾਮੀ ਧਨ ਹੈ, ਉਹਦੀ ਨੌਕਰੀ ਧਨ ਹੈ, ਜਿਹੜਾ ਬਦੀਆਂ ਨੂੰ ਮਾਰ ਕੇ ਧਾਵਣੀ ਕਰ ਦੇਵੇ, ਭਜਾ ਦੇਵੇ, ਨਠਾ ਦੇਵੇ।
ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵਨ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਤੇ ਪਰਮੇਸ਼ਰ ਆਪਣੀ ਨਦਰ ਕਰਕੇ ਵੇਖਦਾ। ਜਿਹੜੇ ਇਸ ਤਰ੍ਹਾਂ ਦੀ ਚਾਕਰੀ ਕਰਦੇ, ਜਿਵੇਂ ਦੁਨਿਆਵੀ ਤੌਰ ਤੇ ਕੋਈ ਸਹੀ ਢੰਗ ਨਾਲ ਚਾਕਰੀ ਕਰੇ ਤੇ ਮਾਲਕ ਉਹਦਾ ਉਹਦੇ ਤੇ ਕਿਰਪਾ ਭਰੀ ਤਰਸ ਭਰੀ ਨਿਗਾਹ ਨਾਲ ਹੀ ਵੇਖਦਾ ਨਾ ਵੀ ਬੜਾ ਬਲਿਹਾਰ ਇਹਦੇ ਤੋਂ, ਇਹ ਧਨ ਹੈ। ਕਹਿੰਦੇ ਇਸ ਤਰ੍ਹਾਂ ਜਦੋਂ ਪਰਮੇਸ਼ਰ ਦੀ ਚਾਕਰੀ ਕੀਤੀ, ਜਿਹੜੇ ਇਸ ਚਾਕਰੀ ਵਿੱਚ ਜੁੜ ਗਏ, ਪਰਮੇਸ਼ਰ ਦੇ ਨਾਮ ਦਾ ਮਨਨ ਕਰਕੇ ਕੰਮ ਕਰਨ ਲੱਗ ਪਏ, ਉਹਨਾਂ ਤੇ ਅਕਾਲ ਪੁਰਖ ਪਰਮੇਸ਼ਰ ਨੇ ਆਪਣੀ ਨਦਰ ਕਰਕੇ ਵੇਖਿਆ, ਆਪਣੀ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਤੱਕਿਆ। ਤੇ ਫਿਰ ਜਿਸ ਵੇਲੇ ਵੇਖਿਆ ਤੇ ਮਹਾਰਾਜ ਜੀ ਕਹਿੰਦੇ ਅੱਗੇ ਨਾਲੋਂ ਇੱਕ ਨਹੀਂ, ਦੋ ਨਹੀਂ, ਚਾਰ ਗੁਣਾ ਜ਼ਿਆਦਾ ਰੰਗ ਚੜ ਗਿਆ। ਚੜ੍ਹਾ ਚਵਗਣ ਵਨ, ਪਰਮੇਸ਼ਰ ਨੇ ਜਦੋਂ ਨਦਰ ਕੀਤੀ ਤੇ ਜਿੰਨਾ ਰੰਗ ਪਹਿਲੋਂ ਸੀ ਨਾ ਭਗਤੀ ਦਾ, ਨਾਮ ਜਪਣ ਦਾ, ਪਰਮੇਸ਼ਰ ਦੀ ਨਦਰ ਨਾਲ ਚਾਰ ਗੁਣਾ ਹੋ ਗਿਆ ਚਵਗਣ, ਚਾਰ ਗੁਣਾ ਰੰਗ ਉਹਨਾਂ ਦੇ ਉੱਤੇ ਨਾਮ ਭਗਤੀ ਦਾ, ਪਰਮੇਸ਼ਰ ਦੀ ਪ੍ਰਭੂ ਭਗਤੀ ਦਾ ਆ ਚੜਿਆ ਹੈ।
ਸਵਈਆ ਸ਼੍ਰੋਣ ਸੁਨੇਮ ਤੂਸ਼ਨ ਤੀਨ ਅਧੀਨ ਭਏ ਜਨਨੀ ਜਨ ਕੰਸੋ।
ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹੇ, ਸਭ ਨੇ ਸੁਣੇ, ਸੁਣ ਕੇ ਸਭ ਚੁੱਪ ਕਰ ਗਏ, ਔਰ ਆਪ ਵੀ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰਕੇ ਇਸ ਤਰ੍ਹਾਂ ਬੈਠ ਗਏ ਮਾਨੋ ਜਿਵੇਂ ਪਿਤਾ ਤੇ ਮਾਤਾ ਜੀ ਦੇ ਦੋਵਾਂ ਦੇ ਸਤਿਗੁਰੂ ਜੀ ਅਧੀਨ ਹੋ ਗਏ ਹੋਣ।
ਕੌਣ ਉਪਾਏ ਨਕੇ ਤੇਰਾ ਬਿਰਹਾਤਰ ਹੋਏ ਵਿਚਾਰ ਉਰੰਗ ਸੋ।
ਮਾਤਾ ਤ੍ਰਿਪਤਾ ਜੀ ਤੇ ਪਿਤਾ ਜੀ ਆਪਣੇ ਹਿਰਦੇ ਵਿਚ ਵਿਛੋੜੇ ਦੇ ਉਸ ਦੁੱਖ ਨੂੰ ਜਾਣਦਿਆਂ ਹੋਇਆ ਜੋ ਪੁੱਤਰ ਨਾਲ ਪੈਣਾ ਹੈ, ਉਸ ਵਿਛੋੜੇ ਦੀ ਪੀੜ ਨੂੰ ਸੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ, ਜਿਨ੍ਹਾਂ ਨੇ ਕਈ ਸਾਲ ਸਤਿਗੁਰਾਂ ਤੋਂ ਬਿਨਾਂ ਇੱਥੇ ਬਤੀਤ ਕੀਤੇ, ਉਸ ਸਮੇਂ ਨੂੰ ਚੇਤੇ ਕਰਕੇ ਹੁਣ ਉਹ ਇਹੀ ਵਿਚਾਰ ਕਰਦੇ ਨੇ ਵੀ ਇਹੋ ਜਿਹਾ ਕਿਹੜਾ ਉਪਾਅ ਕਰੀਏ, ਕਿਹੜੀ ਜੁਗਤ ਧਾਰਨ ਕਰੀਏ ਜਿਹਦੇ ਨਾਲ ਗੁਰੂ ਜੀ ਇੱਥੇ ਹੀ ਰਹਿ ਜਾਣ, ਇੱਥੇ ਹੀ ਨਾਨਕ ਜੀ ਟਿਕ ਜਾਣ, ਕਿਸੇ ਹੋਰ ਪਾਸੇ ਜਾਣ ਦਾ ਨਾਮ ਵੀ ਨਾ ਲੈਣ।
ਏਕ ਤਨਜਿਓ ਹੋਏ ਫਕੀਰ ਵਿਦੇਸ਼ ਗਵੈ ਕਿਚ ਧੀਰ ਤਰੈ ਸੋ।
ਪੁੱਛਦੇ ਨੇ ਮਾਤਾ ਜੀ ਹੁਣੀ ਵੀ ਇੱਕੋ ਇੱਕ ਪੁੱਤਰ ਹੈ ਸਾਡਾ ਤੇ ਉਹ ਵੀ ਫਕੀਰ ਬਣ ਗਿਆ ਤੇ ਵਿਦੇਸ਼ ਜਾਣਾ ਚਾਹੁੰਦਾ, ਦੂਸਰੇ ਦੇਸ਼ ਜਾਣਾ ਚਾਹੁੰਦਾ, ਤੇ ਕਿਵੇਂ ਉਸ ਮਾਂ ਪਿਓ ਨੂੰ ਧੀਰਜ ਮਿਲੇ ਵੀ ਜਿਨ੍ਹਾਂ ਦਾ ਇੱਕੋ ਇੱਕ ਪੁੱਤਰ ਹੋਵੇ, ਹੋਰ ਕੋਈ ਦੂਸਰਾ ਸਹਾਰਾ ਨਹੀਂ, ਤੇ ਉਹ ਪੁੱਤਰ ਵੀ ਛੱਡ ਕੇ ਪ੍ਰਦੇਸ਼ ਚਲਾ ਜਾਏ, ਕਿਸੇ ਦੂਸਰੇ ਦੇਸ਼ ਚਲਾ ਜਾਏ, ਉਹ ਵੀ ਬਿਨਾਂ ਕਿਸੇ ਉਹਨਾਂ ਦੇ ਮਤਲਬ ਦੇ। ਹੁਣ ਮਾਤਾ ਪਿਤਾ ਦੇ ਮਤਲਬ ਵਾਸਤੇ ਤਾਂ ਨੀ ਨਾ ਸਹੀ, ਉਹ ਤਾਂ ਪੁੱਤਰ ਜਾਣ ਕੇ ਹੀ ਵੇਖਦੇ ਵੀ ਸਾਡੀ ਬਜ਼ੁਰਗੀ ਦਾ ਸਹਾਰਾ ਹੈ, ਤੇ ਹੁਣ ਉਹ ਵਿਦੇਸ਼ ਚਲੇ ਜਾਣ ਤੇ ਉਹਨਾਂ ਨੂੰ ਧੀਰਜ ਕਿਵੇਂ ਮਿਲੇ, ਉਹਨਾਂ ਦੇ ਮਨਾਂ ਨੂੰ ਕਿਵੇਂ ਹੌਸਲਾ ਮਿਲੇ।
ਤਾਤ ਕੋਮੋ ਨਾ ਭੇਦ ਪਛਾਨੈ ਜਾਣੈ ਮਾਨਵ ਆਨ ਸਮੰਗ ਤੋ।
ਮਾਤਾ ਪਿਤਾ ਜੀ ਤਾਂ ਕੇਵਲ ਆਪਣੇ ਪੁੱਤਰ ਦਾ ਮੋਹ ਕਰ ਰਹੇ ਨੇ ਵੀ ਸਾਡੇ ਪੁੱਤਰ ਨੇ, ਅਸਲ ਭੇਦ ਨਹੀਂ ਜਾਣਦੇ ਵੀ ਇਹ ਤਾਂ ਦੀਨ ਦੁਨੀਆਂ ਦੇ ਮਾਲਕ ਤਰਲੋਕੀ ਨਾਥ ਨੇ, ਸਾਰੇ ਸੰਸਾਰ ਦੇ ਜੀਵ ਇਹਨਾਂ ਦੇ ਬੱਚੇ ਹਨ, ਇਹ ਸਾਰਿਆਂ ਦੇ ਪਿਤਾ ਹਨ, ਉਹ ਵੇਖਦੇ ਨੇ ਵੀ ਸਾਡਾ ਪੁੱਤਰ ਹੈ ਤੇ ਪੁੱਤਰ ਦਾ ਮੋਹ ਹੀ ਉਹਨਾਂ ਦੇ ਹਿਰਦੇ ਚ ਆ ਰਿਹਾ, ਤੇ ਪੁੱਤਰ ਦੇ ਮੋਹ ਕਰਕੇ ਸਤਿਗੁਰੂ ਜੀ ਦੇ ਅਸਲ ਭੇਦ ਨੂੰ ਨਹੀਂ ਜਾਣਦੇ। ਮਹਾਰਾਜ ਜੀ ਨੂੰ ਆਨ ਜਿਹੜੇ ਹੋਰ ਬੰਦੇ ਨੇ, ਸਧਾਰਨ ਵਿਅਕਤੀ ਨੇ, ਉਹਨਾਂ ਦੇ ਸਮਾਨ ਹੀ ਸਤਿਗੁਰੂ ਜੀ ਨੂੰ ਜਾਣਦੇ ਹਨ।
ਰਾਏ ਕਹਿ ਫੁਰਮਾਇਸ਼ ਕੀ ਜੀ ਆਇਸ ਦੇਵੋ ਜੋਰ ਹੋਈ।
ਰਾਏ ਗੁਲਾਰ ਜੀ ਨੇ ਕੋਲੋਂ ਹੱਥ ਜੋੜੇ, ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਮੇਰੇ ਲਈ ਕੀ ਹੁਕਮ ਹੈ, ਆਪ ਜੀ ਕਿਰਪਾ ਕਰਕੇ ਹੁਣ ਮੈਨੂੰ ਫੁਰਮਾਇਸ਼ ਦੱਸੋ, ਮੈਨੂੰ ਆਗਿਆ ਕਰੋ ਕਿ ਹੁਣ ਮੇਰੇ ਲਈ ਕੀ ਹੁਕਮ ਹੈ, ਮੈਂ ਕੀ ਕਰਾਂ।
ਮੂਹ ਕਰਤੇ ਤੁਮ ਸੇਵ ਬਣੈ ਸਫਲਾ ਸ਼ੁਭ ਬਾਸਰ ਜਾਨੋ ਸੋਏ।
ਮਹਾਰਾਜ ਜੀ ਮੇਰੇ ਹੱਥੋਂ ਆਪ ਜੀ ਦੀ ਕੁਝ ਸੇਵਾ ਹੋ ਜਾਏ, ਜਿਵੇਂ ਅੱਜ ਹੋ ਗਈ ਹੈ, ਅੱਗੇ ਵੀ ਇਹੋ ਜਿਹਾ ਸੇਵਾ ਦਾ ਸਮਾਂ ਮੈਨੂੰ ਮਿਲਦਾ ਰਹੇ ਤੇ ਮੈਂ ਇਹ ਜਾਣਾਂਗਾ ਵੀ ਮੇਰੀ ਜ਼ਿੰਦਗੀ ਸਫਲ ਹੋ ਗਈ, ਮੇਰਾ ਜੀਵਨ ਸਫਲ ਹੋ ਗਿਆ, ਮੇਰੇ ਦਿਨ ਜ਼ਿੰਦਗੀ ਦੇ ਜਿਹੜੇ ਨੇ ਉਹ ਸਕਾਰਥੇ ਹੋ ਗਏ ਨੇ। ਅੱਜ ਦਾ ਦਿਨ ਤਾਂ ਮਹਾਰਾਜ ਮੇਰਾ ਸਕਾਰਥਾ ਹੋ ਹੀ ਗਿਆ ਕਿ ਮੈਨੂੰ ਆਪ ਜੀ ਦੀ ਸੇਵਾ ਮਿਲ ਗਈ ਹੈ, ਆਪ ਜੀ ਦੇ ਦਰਸ਼ਨ ਪਰਸਨ ਦਾ ਸਮਾਂ ਪ੍ਰਾਪਤ ਹੋ ਗਿਆ।
ਲਿਓ ਪਦਾਰਥ ਤੋਂ ਕਿਰਤਾਰਥ ਹੋਏ ਸਵਾਰਥ ਲੋਕਨ ਦੋਏ।
ਜੇ ਮੇਰੇ ਵੱਲੋਂ ਕੋਈ ਸੇਵਾ ਬਣ ਆਉਂਦੀ ਹੋਵੇ, ਕੋਈ ਪਦਾਰਥ ਕੋਈ ਵਸਤੂ ਮੈਂ ਆਪ ਜੀ ਨੂੰ ਭੇਟ ਕਰ ਸਕਦਾ ਹੋਵਾਂ, ਮੈਂ ਇਹ ਜਾਣਾਂਗਾ ਵੀ ਮੇਰੀ ਜ਼ਿੰਦਗੀ ਧੰਨ ਹੋ ਗਈ ਹੈ, ਮੇਰਾ ਖਜ਼ਾਨਾ ਸਕਾਰਥਾ ਹੋ ਗਿਆ, ਮੇਰਾ ਜੀਵਨ ਸਫਲਾ ਹੋ ਗਿਆ। ਮਹਾਰਾਜ ਜੀ ਜੇ ਮੇਰੇ ਹੱਥੋਂ ਮੈਂ ਆਪ ਜੀ ਦੀ ਕੋਈ ਸੇਵਾ ਕਰ ਸਕਾਂ, ਮੇਰੇ ਦੋਵੇਂ ਹੀ ਲੋਕ ਸਕਾਰਥੇ ਹੋ ਜਾਣਗੇ। ਇਹ ਸਵਾਰਥ ਸਮਝ ਲਓ ਮੇਰੇ ਮਨ ਦਾ, ਕਿ ਇਹ ਮੇਰਾ ਸਵਾਰਥ ਹੈ, ਮੇਰਾ ਲਾਲਚ ਹੈ ਕਿ ਮੈਂ ਆਪਣੇ ਹੱਥੀਂ ਆਪ ਜੀ ਦੀ ਕੋਈ ਸੇਵਾ ਕਰ ਸਕਾਂ, ਕੋਈ ਪਦਾਰਥ ਭੇਟ ਕਰਕੇ, ਤਾਂ ਜੋ ਮੇਰੇ ਦੋਵੇਂ ਹੀ ਲੋਕ ਸਵਰ ਜਾਣ, ਮੇਰਾ ਲੋਕ ਪਰਲੋਕ ਸਬਰ ਜਾਵੇ।
ਸ਼੍ਰੀ ਗੁਰੂ ਸੁਨ ਕੈ ਤੇ ਕਹਿ ਬਾਨੀ ਬੈਰਾਗ ਸੰਗ ਬਿਗੋਏ।
ਜਦੋਂ ਰਾਏ ਜੀ ਨੇ ਕਿਹਾ ਨਾ ਮਹਾਰਾਜ ਮੇਰੇ ਲਾਇਕ ਕੋਈ ਸੇਵਾ ਕੋਈ ਪਦਾਰਥ ਭੇਟ ਕਰ ਸਕਾਂ, ਤੇ ਸੁਣ ਕੇ ਸਤਿਗੁਰੂ ਜੀ ਨੇ ਜਵਾਬ ਦਿੱਤਾ, ਉਹ ਬਚਨ ਉਚਾਰੇ ਜਿਨ੍ਹਾਂ ਵਿਚ ਵੈਰਾਗ ਮਿਲਿਆ ਹੋਇਆ, ਵੈਰਾਗ ਚ ਭਿੱਜੀ ਹੋਈ ਬਾਣੀ, ਵੈਰਾਗ ਵਿਚ ਮਿਲੀ ਹੋਈ ਬਾਣੀ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ, ਬੋਲੇ
ਸ਼੍ਰੀ ਕਰਤਾਰ ਉਦਾਰ ਮਾਂ ਉਪਰ ਹੈ ਫੁਰਮਾਇਸ਼ ਮੇਰੀ।
ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਜੀ, ਉਹ ਜੋ ਕਰਤਾਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਜੋ ਸਾਰਿਆਂ ਨੂੰ ਪਾਲਣ ਵਾਲਾ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ, ਜੇ ਸਾਡੇ ਮਨ ਚ ਕੋਈ ਫੁਰਮਾਇਸ਼ ਵੀ ਹੋਵੇਗੀ ਤਾਂ ਉਸ ਕਰਤਾਰ ਦੇ ਕੋਲ ਹੋਵੇਗੀ, ਦੁਨੀਆਂ ਦੇ ਕਿਸੇ ਬੰਦੇ ਕੋਲ ਨਹੀਂ। ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਏ ਬੁਲਾਰ ਦੀ ਭਾਵਨਾ ਵੀ ਰੱਖੀ ਹੈ, ਪਰ ਆਖਿਆ ਵੀ ਜੇ ਤੁਸੀਂ ਆਖੋ ਵੀ ਕੋਈ ਫੁਰਮਾਇਸ਼ ਹੋਏ ਤੇ ਅਸੀਂ ਤੁਹਾਨੂੰ ਕਹੀਏ, ਮਹਾਰਾਜ ਕਹਿੰਦੇ ਐਸਾ ਨਹੀਂ, ਸਾਡੀ ਫੁਰਮਾਇਸ਼ ਤਾਂ ਉਸ ਕਰਤਾਰ ਦੇ ਚਰਣਾ ਵਿਚ ਹੈ, ਅਕਾਲ ਪੁਰਖ ਪਰਮੇਸ਼ਰ ਦੇ ਚਰਣਾ ਵਿਚ ਹੈ, ਜੋ ਵੱਡੇ ਤੋਂ ਵੱਡਾ ਹੈ।
ਪਾਲਤ ਜੋ ਜਲ ਮੈਂ ਥਲ ਮੈਂ ਸੋ ਚਲਾ ਚਲ ਕੋ ਸਭ ਕਾਲ ਅਦੇਰੇ।
ਪਰਮੇਸ਼ਰ ਜਿਹੜਾ ਸਭ ਨੂੰ ਪਾਲਣ ਵਾਲਾ, ਜਲ ਵਿਚ ਥਲ ਵਿਚ ਚੱਲਣ ਵਾਲੀਆਂ ਚੀਜ਼ਾਂ ਤੇ ਅਚਲ ਸਦਾ ਕਾਇਮ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਜੜ ਨੇ, ਉਹਨਾਂ ਸਾਰਿਆਂ ਨੂੰ ਸਰਬਕਾਲ ਬਿਨਾਂ ਦੇਰੀ ਤੋਂ ਪਾਲਣ ਵਾਲਾ ਹੈ।
ਜੇ ਪਦਾਰਥ ਨਾਏ ਰਹਿ ਫਿਰ ਭੂਤ ਬਿਨਾਂ ਚ ਨ ਲਾਵੇ ਦੇਰੀ।
ਆ ਜਿਹੜੇ ਸੰਸਾਰ ਦੇ ਪਦਾਰਥ ਨੇ, ਸਦਾ ਕਾਇਮ ਨਹੀਂ ਰਹਿਣ ਵਾਲੇ, ਇਹ ਸਦਾ ਥਿਰ ਨਹੀਂ ਰਹਿਣ ਵਾਲੇ, ਕਿਉਂਕਿ ਇਹਨਾਂ ਦੇ ਵਿਨਾਸ਼ ਹੁੰਦਿਆਂ ਕੋਈ ਦੇਰੀ ਨਹੀਂ ਲੱਗਦੀ ਵੀ ਕਿਹੜੇ ਵੇਲੇ ਬਿਨਸ ਜਾਣ। ਦੁਨੀਆਂ ਦੀ ਕਿਸੇ ਸ਼ੈ ਦੀ ਹੱਦ ਨਹੀਂ, ਸਮਾਂ ਨਹੀਂ ਕਿ ਉਹ ਸਦੀਵ ਬਣੀ ਰਹੇ, ਸਦਾ ਬਣੀ ਰਹੇ, ਕੋਈ ਸ਼ੈ ਐਸੀ ਨਹੀਂ। ਇਹ ਦ੍ਰਿਸ਼ਮਾਨ ਜਿਤਨਾ ਵੀ ਪਸਾਰਾ ਹੈ, ਸਾਰਾ ਬਿਨਸ ਹੀ ਜਾਣ ਵਾਲਾ, ਦ੍ਰਿਸ਼ਮਾਨ ਹੈ ਸਗਲ ਮਥੇਨਾ। ਇਹ ਜੋ ਕੁਝ ਦਿਸਦਾ ਮਹਾਰਾਜ ਜੀ ਕਹਿੰਦੇ ਭਾਈ ਇਹ ਮਿਥਿਆ ਹੈ, ਇਹ ਦੁਨੀਆਂ ਦੇ ਜਿੰਨੇ ਪਦਾਰਥ ਨੇ ਸਦਾ ਥਿਰ ਨਹੀਂ ਰਹਿਣ ਵਾਲੇ, ਕਾਇਮ ਨਹੀਂ ਰਹਿਣ ਵਾਲੇ, ਸਾਰੇ ਬਿਨਸ ਜਾਣ ਵਾਲੇ ਨੇ, ਤੇ ਇਹਨਾਂ ਦੇ ਬਿਨਸਦਿਆਂ ਕੋਈ ਦੇਰੀ ਨਹੀਂ ਲੱਗਦੀ।
ਛੋੜ ਗਏ ਦਿਸ਼ਚਾਰ ਕੋ ਜੈ ਕਰ ਸੰਗ ਕਿਸੇ ਨਾ ਜਾਵ ਤੇਰੇ।
ਛੱਡ ਗਏ ਨੇ ਜਿਨ੍ਹਾਂ ਨੇ ਚਾਰੇ ਦਿਸ਼ਾਵਾਂ ਵੀ ਜਿੱਤ ਲਈਆਂ ਸੀ, ਵੱਡੇ ਵੱਡੇ ਰਾਜੇ ਜਿਨ੍ਹਾਂ ਚਾਰੇ ਦਿਸ਼ਾਵਾਂ ਜਿੱਤ ਲਈਆਂ, ਤੇ ਫਿਰ ਏਡੇ ਵੱਡੇ ਰਾਜੇ ਬਾਦਸ਼ਾਹ ਵੀ ਚੌਂ ਦਿਸ਼ਾਵਾਂ ਚ ਉਹਨਾਂ ਦਾ ਹੁਕਮ ਚੱਲਦਾ ਸੀ, ਪਰ ਵੇਖਿਆ ਵੀ ਇਹ ਦੁਨੀਆਂ ਦਾ ਕੋਈ ਪਦਾਰਥ ਜਿਹੜੇ ਚਾਰੇ ਦਿਸ਼ਾਵਾਂ ਨੂੰ ਜਿੱਤਣ ਵਾਲੇ ਸਨ, ਉਹ ਆਪਣੇ ਨਾਲ ਕੁਝ ਲੈ ਕੇ ਗਏ, ਅਸੀਂ ਤਾਂ ਵੇਖਿਆ ਨੀ ਕੋਈ ਪਦਾਰਥ ਨਾਲ ਲਿਜਾਂਦਾ ਹੋਇਆ। ਕਿ ਕਿੰਨੇ ਕਿੰਨੇ ਰਾਜੇ ਬਾਦਸ਼ਾਹ ਲੋਕ ਹੋਏ ਜਿਨ੍ਹਾਂ ਨੇ ਚਾਰੇ ਦਿਸ਼ਾਵਾਂ ਜਿੱਤ ਲਈਆਂ, ਪਰ ਕਿਸੇ ਨਾਲ ਕੋਈ ਚੀਜ਼, ਕੋਈ ਵਸਤੂ, ਕੋਈ ਪਦਾਰਥ ਉਹ ਜਾਂਦਾ ਸੀ ਨਹੀਂ, ਡੱਠਾ ਨਹੀਂ ਵੇਖਿਆ।
ਜੀਤ ਦਸ਼ੋ ਦਿਸ਼ ਦਰੁੱਤ ਲਈ ਜਿਨ ਭੂਪਨ ਤੇ ਨਿਜ ਸੇਵ ਕਰਾਏ।
ਜਿਨ੍ਹਾਂ ਨੇ ਦਸਾਂ ਦਿਸ਼ਾਵਾਂ ਨੂੰ ਜਿੱਤ ਲਿਆ ਔਰ ਵੱਡੇ ਵੱਡੇ ਜਿਹੜੇ ਰਾਜੇ ਸੀ ਉਹਨਾਂ ਨੂੰ ਆਪਣੇ ਪੈਰਾਂ ਨੂੰ ਮਲਣ ਵਾਸਤੇ ਲਾ ਦਿੱਤਾ ਵੀ ਤੁਸੀਂ ਸਾਡੀ ਸੇਵਾ ਕਰੋ, ਨੌਕਰ ਬਣ ਗਏ। ਦਸ ਦਿਸ਼ਾਵਾਂ ਜਿੱਤ ਲਈਆਂ ਤੇ ਜਿਹੜੇ ਦਸਾਂ ਦਿਸ਼ਾਵਾਂ ਦੇ ਹੋਰ ਰਾਜੇ ਉਹਨਾਂ ਰਾਜਿਆਂ ਨੂੰ ਆਪਣੇ ਨੌਕਰ ਬਣਾ ਲਿਆ, ਉਹਨਾਂ ਵੱਡਿਆਂ ਵੱਡਿਆਂ ਰਾਜਿਆਂ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਵੀ ਸਾਡੇ ਨੌਕਰ ਬਣ ਕੇ ਸੇਵਾ ਕਰੋ।
ਪੁੰਜ ਕੀਏ ਤਨ ਐਵਰ ਗੈਵਰ ਜੋਰ ਚਮੂ ਚਤੁਰੰਗ ਬਣਾਏ।
ਕਿੰਨੇ ਕਿੰਨੇ ਧਨ ਦੇ ਅੰਬਾਰ, ਖਜ਼ਾਨੇ, ਜਵਾਹਰਾਤ, ਹੀਰੇ, ਮੋਤੀ ਇਕੱਠੇ ਕੀਤੇ, ਸੋਹਣੇ ਘੋੜੇ, ਹਾਥੀ, ਬੜੀਆਂ ਚਾਰ ਪ੍ਰਕਾਰ ਦੀਆਂ ਫੌਜਾਂ ਹੁੰਦੀਆਂ ਸਨ, ਪਹਿਲੋਂ ਰਥਾਂ ਤੇ ਸਵਾਰ ਹੋਣ ਵਾਲੀਆਂ, ਘੋੜ ਸਵਾਰ, ਹਾਥੀਆਂ ਤੇ ਸਵਾਰ ਤੇ ਪੈਦਲ। ਕਹਿੰਦੇ ਚਤਰੰਗਣ ਚਾਰ ਪ੍ਰਕਾਰ ਦੀ ਫੌਜ ਬਣਾ ਕੇ ਇਕੱਠੀ ਕਰ ਲਈ, ਸੋਹਣੇ ਹਾਥੀ ਘੋੜੇ ਹਜ਼ਾਰਾਂ ਦੀ ਗਿਣਤੀ ਚ ਆਪਣੇ ਤਬੇਲੇ ਚ ਬੰਨ ਲਏ ਤੇ ਖਜ਼ਾਨੇ ਲਬਾ ਲਬ ਕਈ ਗੰਜ ਧਨ ਦੇ ਜੋੜ ਕੇ ਇਕੱਠੇ ਕਰਕੇ ਰੱਖ ਲਏ।
ਜਿਉਂ ਸਮੇਂ ਕਰ ਕਾਏ ਨ ਜਾਣਤ ਅੰਤ ਸਮੇਂ ਪਗ ਨੰਗ ਸਿਧਾਏ।
ਔਰ ਇੰਨਾ ਕੁਝ ਜੋੜਨ ਦੇ ਬਾਵਜੂਦ ਜਦੋਂ ਕਾਲ ਦਾ ਸਮਾਂ ਆਇਆ ਉਸ ਵੇਲੇ ਸਾਰਾ ਕੁਝ ਛੱਡ ਕੇ ਨੂੰ ਨੰਗੇ ਪੈਰੀ ਜਾਣਾ ਪਿਆ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਸਵਈਏ ਹਨ, ਸਹਿਬ ਸੱਚੇ ਪਾਤਸ਼ਾਹ ਕਹਿੰਦੇ ਜੀਤ ਫਿਰੈ ਸਭ ਦੇਸ਼ ਦਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੈ ਹੈ ਰਾਜ ਹਜ਼ਾਰੇ। ਇੰਨਾ ਕੁਝ ਇਕੱਠਾ ਕਰ ਲਿਆ ਤੇ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਕੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬੇਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਵੀ ਅੰਤ ਨੂੰ ਨੰਗੇ ਪੈਰੀ ਗਏ, ਇੰਨਾ ਕੁਝ ਅਡੰਬਰ ਰਚ ਕੇ ਇਕੱਠਾ ਕਰਕੇ ਦਸਾਂ ਦਿਸ਼ਾਵਾਂ ਜਿੱਤ ਲਈਆਂ, ਸੋਹਣੇ ਹਾਥੀ ਘੋੜੇ ਉਹ ਘਰ ਦੇ ਵਿੱਚ ਵਧੇ ਹੋਏ, ਚਾਰ ਪ੍ਰਕਾਰ ਦੀਆਂ ਫੌਜਾਂ ਤੇ ਘੋੜੇ ਵੀ ਇਹੋ ਜਿਹੇ ਵੀ ਜਿਹੜੇ ਹਵਾ ਨੂੰ ਵੀ ਪਿੱਛੇ ਛੱਡ ਜਾਣ, ਕੌਣ ਕੇ ਗੌਣ ਕੋ ਜਾਤ ਦੇ ਬਾਰੇ, ਏਡੇ ਏਡੇ ਵੱਡੇ ਰਾਜੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਕਹਿੰਦੇ ਵੀ ਅੰਤ ਸਮੇਂ ਪਗ ਨੰਗ ਸਿਧਾਏ, ਅੰਤ ਸਮੇਂ ਉਹ ਨੰਗੇ ਪੈਰੀਏ ਸੰਸਾਰ ਤੋਂ ਗਏ।
ਜੋ ਕਚ ਸਾਜ ਸਮਾਜ ਉਤੋਂ ਸਭ ਛੋੜ ਗਏ ਨੇ ਪਾਰ ਵਸਾਏ।
ਫਿਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਜੋ ਕੁਝ ਸਾਜ ਸਮਾਗ ਸੀ ਉਹਨਾਂ ਕੋਲ, ਜੋ ਕੁਝ ਮਹੱਲ ਸੋਹਣੇ ਇਕੱਠੇ ਕਰਕੇ ਸੋਨੇ ਦੀਆਂ ਲੰਕਾਵਾਂ ਬਣਾ ਲਈਆਂ ਸਨ, ਸਭ ਕੁਝ ਛੱਡ ਕੇ ਅੰਤ ਨੂੰ ਚਲੇ ਗਏ, ਸਭ ਛੋੜ ਗਏ, ਉਹਨਾਂ ਤੇ ਕਿਸੇ ਦਾ ਕੋਈ ਵੱਸ ਨਹੀਂ ਚੱਲਿਆ ਵੀ ਆਹ ਜਿਹੜੀਆਂ ਚੀਜ਼ਾਂ ਅਸੀਂ ਇਕੱਠੀਆਂ ਕੀਤੀਆਂ ਨਾਲ ਇਹਨਾਂ ਚੋਂ ਲੈ ਚੱਲੀਏ। ਕਹਿੰਦੇ ਉਹਨਾਂ ਦਾ ਵੱਸ ਨਹੀਂ ਚੱਲਿਆ। ਜਦੋਂ ਕਾਲ ਆਇਆ ਉਸ ਕਾਲ ਦੇ ਸਾਹਮਣੇ ਉਹ ਬੜੇ ਬੜੇ ਬਲੀ ਰਾਜੇ ਵੀ ਦਲੇ ਗਏ। ਨਾਮ ਰਜਾਦ ਆਇਆ ਕੱਲ ਭੀਤਰ, ਨਾਂਗੋ ਬੰਦ ਚਲਾਇਆ। ਉਸੇ ਤਰ੍ਹਾਂ ਕਹਿੰਦੇ ਇਹਨੂੰ ਅੱਗੇ ਟੋਰ ਲਿਆ ਗਿਆ।
ਕੂਲ ਪਸਾਰ ਵਿੱਚ ਉਹ ਕਰਤਾਰ ਨੇ ਤਾਨ ਕਨਾਤ ਦੇਈਏ ਮਾਇਆ।
ਆ ਜਿਹੜਾ ਪਸਾਰਾ ਹੈ ਕਰਤਾਰ ਪਰਮੇਸ਼ਰ ਨੇ ਕੂੜ ਦਾ ਪਸਾਰਾ ਪਸਾਰਿਆ ਹੋਇਆ ਹੈ, ਝੂਠ। ਪਰ ਝੂਠ ਦੇ ਇਸ ਪਸਾਰੇ ਤੇ ਪਰਮੇਸ਼ਰ ਨੇ ਮਾਇਆ ਦੀ ਕਨਾਤ ਤਾਣ ਦਿੱਤੀ ਹੈ। ਮਾਇਆ ਦੀ ਕਨਾਤ ਉਹ ਝੂਠ ਦੇ ਪਸਾਰੇ ਤੇ ਤਾਣ ਦਿੱਤੀ ਵੀ ਬੰਦਾ ਇਹਦੇ ਵਿੱਚ ਹੀ ਲੱਗਾ ਰਹੇ, ਇਹਦੇ ਚ ਹੀ ਗਰਸਿਆ ਰਹੇ, ਇਹਦੇ ਕਰਕੇ ਮੋਹਿਆ ਰਹੇ। ਪਾਤਸ਼ਾਹ ਕਹਿੰਦੇ ਝੂਠ ਦੇ ਪਦਾਰਥ ਨੇ, ਕੂੜ ਦੇ ਪਦਾਰਥ ਨੇ, ਕਰਤਾਰ ਨੇ ਕੂੜ ਦਾ ਇਹ ਪਸਾਰਾ ਰਚਿਆ ਔਰ ਫਿਰ ਇਹਦੇ ਤੇ ਮਾਇਆ ਦੀ ਕਣਾਤ ਪਾ ਦਿੱਤੀ, ਜਿਸ ਕਰਕੇ ਬੰਦਾ ਝੂਠ ਨੂੰ ਵੀ ਸੱਚ ਜਾਣ ਕੇ ਇਹਦੇ ਨਾਲ ਪ੍ਰੀਤ ਰੱਖਦਾ ਹੈ।
ਰੰਗ ਅਨੇਕਨ ਕੀ ਜੋ ਬਣੀ ਜਿਨ ਮਾਨਵ ਕੋ ਨਿਜ ਗਿਆਨ ਭੁਲਾਇਆ।
ਫਿਰ ਉਹ ਮਾਇਆ ਕਿੰਨੇ ਰੰਗਾਂ ਦੀ ਬਣ ਗਈ, ਕਈ ਪ੍ਰਕਾਰ ਦੀ ਮਾਇਆ ਦਾ ਸਰੂਪ ਬਣ ਗਿਆ, ਕਈ ਰੰਗਾਂ ਦੀ ਮਾਇਆ ਉਹ ਇਹ ਬਣ ਕੇ ਸੰਸਾਰ ਚ ਪ੍ਰਗਟ ਹੋ ਗਈ। ਜਿਨ ਮਾਨਵ ਕੋ ਨਿਜ ਗਿਆਨ ਭੁਲਾਇਆ, ਫਿਰ ਬੰਦੇ ਨੂੰ ਆਪਣੇ ਨਿਜ ਦਾ ਗਿਆਨ ਹੀ ਭੁਲਾ ਕੇ ਰੱਖ ਦਿੱਤਾ ਵੀ ਮੈਂ ਹਾਂ ਕੀ, ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ, ਆਪਣੇ ਨਿਜ ਸਰੂਪ ਨੂੰ ਵੀ ਭੁੱਲ ਬੈਠਾ ਵਿਅਕਤੀ। ਕੋਈ ਵੀ ਵਿਅਕਤੀ ਆਪਣੇ ਨਾਲ ਇਕਾਂਤ ਵਿੱਚ ਇਕੱਲਿਆਂ ਨਹੀਂ ਬਤੀਤ ਕਰ ਸਕਦਾ, ਕਿਉਂਕਿ ਆਪਣੇ ਆਪ ਨੂੰ ਜਾਣਨਾ ਨਹੀਂ ਚਾਹੁੰਦਾ। ਇਕੱਲਾ ਕਿਤੇ ਇਕਾਂਤ ਵਿੱਚ ਬੈਠ ਵੀ ਜਾਏ ਤੇ ਅਖਬਾਰ ਲੱਭਦਾ, ਕੋਈ ਮੈਗਜ਼ੀਨ ਲੱਭਦਾ, ਕੋਈ ਕਿਤਾਬ ਲੱਭਦਾ, ਜਾਂ ਕਿਸੇ ਨੂੰ ਰੇਡੀਓ ਨੂੰ ਲਾ ਕੇ ਉਹਦੇ ਚ ਕੁਝ ਸੁਣਨ ਲੱਗ ਪਏ ਵੀ ਇਕੱਲਿਆਂ ਮਨ ਲੱਗਾ ਰਹੇ। ਇਕਾਂਤ ਵਿੱਚ ਆਪਣੇ ਆਪ ਨਾਲ ਨਹੀਂ ਬੈਠਣਾ ਚਾਹੁੰਦਾ, ਆਪਣੇ ਆਪ ਨਾਲ ਬੈਠਣਾ ਪੈ ਜੇ ਤੇ ਇਕਦਮ ਪਰੇਸ਼ਾਨ ਹੋ ਜਾਂਦਾ ਹੈ। ਇਕੱਲਾ ਬੈਠਾ ਹੋਵੇ ਤੇ ਪਰੇਸ਼ਾਨ ਹੋ ਜਾਂਦਾ ਵੀ ਮੇਰੇ ਕੋਲ ਕੁਝ ਵੀ ਨਹੀਂ। ਅਸਲ ਵਿੱਚ ਇਹ ਮਾਇਆ ਹੈ ਪਰਮੇਸ਼ਰ ਦੀ ਕਿ ਜਿਹੜੀ ਬੰਦੇ ਨੂੰ ਆਪਣੇ ਨਿੱਜ ਨਾਲ ਬੈਠਣ ਨਹੀਂ ਦਿੰਦੀ, ਆਪਣੇ ਆਪ ਨਾਲ ਨਹੀਂ ਬੈਠਣ ਦਿੰਦੀ, ਉਹਨੂੰ ਭਟਕਾ ਕੇ ਹੀ ਰੱਖਦੀ ਹੈ, ਬਾਹਰ ਹੀ ਭਰਮਾ ਕੇ ਰੱਖਦੀ ਹੈ ਵੀ ਪਦਾਰਥਾਂ ਨਾਲ ਹੀ ਜੁੜਿਆ ਰਹੇ। ਮਹਾਰਾਜ ਜੀ ਕਹਿੰਦੇ ਜਿਹੜੀ ਬਹੁ ਰੰਗਾਂ ਦੀ ਮਾਇਆ ਪਰਮੇਸ਼ਰ ਨੇ ਬਣਾਈ ਹੈ ਨਾ, ਇਸ ਬਹੁ ਰੰਗਾਂ ਦੀ ਮਾਇਆ ਦੇ ਵਿੱਚ ਜੀਵ ਲੱਗਾ ਹੋਇਆ ਆਪਣੇ ਸਰੂਪ ਨੂੰ ਵੀ ਭੁਲਾ ਬੈਠਾ ਹੈ।
ਪਿਆਰ ਪਦਾਰਥ ਕੂਰ ਚੋਰ ਵਿੱਚ ਫਸੇ ਸਭ ਬੈਸ ਬਿਆਇਆ,
ਆਪਣੇ ਨਿਜ ਸਰੂਪ ਨੂੰ ਭੁਲਾ ਬੈਠਾ ਵੀ ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ। ਤੇ ਫਿਰ ਮਹਾਰਾਜ ਜੀ ਕਹਿੰਦੇ ਪਦਾਰਥਾਂ ਨਾਲ ਪਿਆਰ ਕਰਦਾ, ਝੂਠਾ ਸਵਾਰਥ ਆਪਣੇ ਹਿਰਦੇ ਵਿੱਚ ਲਾਲਚ ਖੁਦ ਗਰਜੀ ਰੱਖਦਾ ਔਰ ਇਹਨਾਂ ਵਿੱਚ ਹੀ ਫਸ ਕੇ ਆਪਣੀ ਸਾਰੀ ਉਮਰ ਬਤੀਤ ਕਰਦਾ ਹੈ।
ਆਦ ਸਰੂਪ ਅਨਾਦ ਲਖਿਓ ਨੈ ਤੋ ਲਖਈ ਜੇ ਕਰੈ ਹਰ ਦਾਇਆ,
ਆਦ ਤੋਂ ਮੁੱਢਲਾ ਸਰੂਪ ਸੀ ਨਾ ਸਾਡਾ, ਮੁੱਢਲਾ ਸਰੂਪ, ਉਸ ਸਰੂਪ ਨੂੰ ਨਹੀਂ ਜਾਣਿਆ ਜਿਹੜਾ ਅਨਾਦੀ ਹੈ। ਅਨਾਦ ਪਰਮੇਸ਼ਰ ਦਾ ਸਰੂਪ ਅਨਾਦ, ਉਹਦਾ ਕੋਈ ਸਮਾਂ ਨਹੀਂ, ਉਹਦੀ ਕੋਈ ਆਦ ਨਹੀਂ ਹੈ। ਉਹ ਜਿਹੜਾ ਅਨਾਦੀ ਸਰੂਪ ਹੈ ਪਰਮੇਸ਼ਰ ਦਾ, ਉਹ ਨਹੀਂ ਜਾਣਿਆ। ਮਹਾਰਾਜ ਜੀ ਕਹਿੰਦੇ ਜਾਣ ਸਕਦਾ ਜੇ ਹਰੀ ਦਇਆ ਕਰ ਦੇਵੇ। ਤੋ ਲਖਹੀ ਜੇ ਕਰੈ ਹਰ ਦਾਇਆ, ਜੇ ਹਰੀ ਪਰਮੇਸ਼ਰ ਆਪਣੀ ਦਇਆ ਕਰ ਦੇਵੇ, ਅਕਾਲ ਪੁਰਖ ਜੀ ਆਪਣੀ ਕਿਰਪਾ ਕਰ ਦੇਣ, ਤਾਂ ਜਾਣ ਸਕਦਾ ਆਪਣੇ ਅਨਾਦੀ ਸਰੂਪ ਨੂੰ ਜੋ ਆਦ ਹੈ ਮੁੱਢ ਹੈ। ਪਰਮੇਸ਼ਰ ਦੀ ਕਿਰਪਾ ਬਿਨਾਂ, ਅਕਾਲ ਪੁਰਖ ਦੀ ਦਇਆ ਬਿਨਾਂ ਨਹੀਂ ਜਾਣਿਆ ਜਾਂਦਾ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਪਰਮੇਸ਼ਰ ਜਿਹਨੂੰ ਜਣਾਏ, ਤੂੰ ਜਾਣਾ ਹੈ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਹੇ ਪ੍ਰਭੂ ਤੁਸੀਂ ਜਣਾਓ ਤਾਂ ਜਾਣਿਆ ਜਾ ਸਕਦਾ, ਆਪਣੀ ਤਾਕਤ ਨਾਲ, ਆਪਣੀ ਸਮਰੱਥਾ ਨਾਲ, ਸ਼ਕਤੀ ਨਾਲ ਆਪਣੇ ਨਿਜ ਸਰੂਪ ਨੂੰ ਨਹੀਂ ਜਾਣਿਆ ਜਾ ਸਕਦਾ।
ਰਾਏ ਬੁਲਾਰੇ ਉਚਾਰ ਤਵਾ ਕਹੋ ਸਤ ਬਾਤ ਨਾ ਕੂਰ ਦਿਆਲਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਬੋਲੇ, ਮਹਾਰਾਜ ਜੀ ਜੋ ਕੁਝ ਕਿਹਾ ਬਿਲਕੁਲ ਸੱਤ ਹੈ, ਇਹਦੇ ਚ ਕੋਈ ਝੂਠ ਨਹੀਂ। ਜੋ ਕਿਹਾ ਬਿਲਕੁਲ ਸੱਚ ਕਿਹਾ, ਇਹਦੇ ਚ ਕੋਈ ਦੋ ਰਾਏ ਨਹੀਂ ਹੈ।
ਮਾਤ ਪਿਤਾ ਤੁਮਰੇ ਬਿਰਹਾਤਰ ਨਾ ਗਮਨੋ ਰਹੀਏ ਨਿਜ ਛਾਲਾ।
ਹੇ ਦਿਆਲੂ ਸਾਹਿਬ ਜੀ, ਤੁਹਾਡੇ ਮਾਤਾ ਪਿਤਾ ਵੇਖੋ ਤੁਹਾਡੇ ਵਿਛੋੜੇ ਚ ਕੱਲੇ ਰਹਿ ਜਾਣਗੇ ਘਰ ਚ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਨਾ ਜਾਓ ਤੇ ਆਪਣੇ ਘਰ ਚ ਰਹੋ, ਤਾਂ ਜੋ ਤੁਹਾਡੇ ਮਾਤਾ ਪਿਤਾ ਤੁਹਾਡੇ ਦਰਸ਼ਨ ਕਰਕੇ ਪ੍ਰਸੰਨ ਰਹਿਣ।
ਤੀਨ ਸਕੂਪ ਕੀ ਲਿਓ ਕ੍ਰਿਖੀ ਕਰ ਦੇ ਗੈ ਦੀਨ ਖਵਾਓ ਵਿਸਾਲਾ।
ਜੀ ਤਿੰਨ ਖੂਹਾਂ ਦੀ ਖੇਤੀ ਮੈਂ ਦੇਣ ਨੂੰ ਤਿਆਰ ਹਾਂ। ਇੱਕ ਖੂਹ ਨਾਲ ਕਈ ਕਿੱਲੇ ਸਿੰਚਲੇ ਜਾਂਦੇ ਸਨ, ਤਿੰਨ ਖੂਹਾਂ ਦੀ ਖੇਤੀ ਤੁਸੀਂ ਮਹਾਰਾਜ ਜੀ ਮੇਰੇ ਕੋਲੋਂ ਲੈ ਲਓ ਤੇ ਖੇਤੀ ਕਰਾਓ ਤੇ ਲੰਗਰ ਲਾ ਛੱਡੋ, ਦੀਨ ਗਰੀਬ ਆਉਣ ਤੇ ਉਹ ਭੋਜਨ ਛਕਿਆ ਕਰਨ। ਤੁਹਾਡਾ ਸੁਭਾਅ ਹੈ ਦੀਨਾਂ ਤੇ ਦਇਆ ਕਰਨੀ, ਮੋਦੀ ਖਾਨੇ ਵਿੱਚ ਵੀ ਦਇਆ ਕਰਦੇ ਰਹੇ ਹੋ, ਇੱਥੇ ਵੀ ਜਦੋਂ ਤੁਹਾਡੇ ਪਿਤਾ ਜੀ ਨੇ ਛੋਟੇ ਹੁੰਦਿਆਂ ਤੁਹਾਨੂੰ ਭੇਜਿਆ ਸੀ ਉੱਥੇ ਵੀ 20 ਰੁਪਿਆਂ ਦਾ ਲੰਗਰ ਹੀ ਛਕਾਏ ਸੀ ਸਾਧੂਆਂ ਨੇ, ਤੇ ਮਹਾਰਾਜ ਇੱਥੇ ਵੀ ਤਿੰਨ ਖੂਹਾਂ ਦੀ ਖੇਤੀ ਮੈਂ ਤੁਹਾਨੂੰ ਦਿੰਨਾ ਤੇ ਤੁਸੀਂ ਇੱਥੇ ਦੀਨਾਂ ਨੂੰ ਦੁੱਖ ਵੇਖ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ, ਉਹਨਾਂ ਨੂੰ ਲੰਗਰ ਛਕਾ ਕੇ ਇੱਥੇ ਸਮਾਂ ਬਤੀਤ ਕਰੋ।
ਦੀਨਨ ਕੋ ਦੁੱਖ ਸੇ ਦੇਖ ਸਕੋ ਨੈ ਯੋਂ ਕਰੀਏ ਕਰ ਬੈਸ ਕਿਰਪਾਲਾ।
ਜੇ ਤੁਸੀਂ ਦੀਨਾਂ ਗਰੀਬਾਂ ਦਾ ਦੁੱਖ ਵੇਖ ਨਹੀਂ ਸਕਦੇ, ਇਸ ਕਰਕੇ ਤੁਸੀਂ ਇਹ ਕਿਰਤ ਕਰਕੇ ਇੱਥੇ ਗਰੀਬਾਂ ਨੂੰ ਪ੍ਰਸ਼ਾਦਾ ਚਕਾ ਸਕਦੇ ਹੋ, ਤੇ ਨਾਲੇ ਬਹਾਨੇ ਨਾਲ ਆਪਣੇ ਘਰ ਰਹੋਗੇ ਕਿਰਪਾਲੂ ਪਾਤਸ਼ਾਹ ਜੀ, ਜਿਹਦੇ ਨਾਲ ਤੁਹਾਡੇ ਪਿਤਾ ਜੀ ਔਰ ਮਾਤਾ ਜੀ ਦੋਵੇਂ ਹੀ ਪ੍ਰਸੰਨ ਰਹਿਣਗੇ।
ਏਕ ਕੀ ਦੇਖ ਚਲੇ ਜਗ ਮੈਂ ਵਿੱਚ ਪੁੱਪਤ ਹੋਏ ਕਿਸ਼ਾ ਨਿਸ਼ਾਏ।
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਫਿਰ ਜਵਾਬ ਦਿੱਤਾ, ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਏਕ ਕੀ ਦੇਖ ਅਖੰਡ ਚਲੇ, ਅਸੀਂ ਕੌਣ ਆ ਲੰਗਰ ਲਾਉਣ ਵਾਲੇ? ਮਹਾਰਾਜ ਜੀ ਕਹਿੰਦੇ ਪ੍ਰਸ਼ਾਦਾ ਅਸੀਂ ਕੌਣ ਆ ਛਕਾਉਣ ਵਾਲੇ? ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਨਾ ਜਿਹੜਾ, ਉਹਦੀ ਦੇਗ ਉਹਦਾ ਲੰਗਰ ਅਖੰਡ ਨਿਰੰਤਰ ਚੱਲ ਰਿਹਾ, ਉਹਦੇ ਚ ਕਦੇ ਪਾੜਾ ਨਹੀਂ ਪੈਂਦਾ। ਇਸੇ ਕਰਕੇ ਗੁਰੂ ਸਾਹਿਬ ਜੀ ਦੇ ਘਰਾਂ ਵਿੱਚ ਵੀ ਜਿਹੜੇ ਲੰਗਰ ਨੇ ਉੱਥੇ ਇਹੀ ਲਿਖਿਆ ਹੁੰਦਾ 24 ਘੰਟੇ ਮਹਾਰਾਜ ਜੀ ਦਾ ਲੰਗਰ ਮਿਲੇਗਾ ਇੱਥੇ, ਕਿਉਂਕਿ ਇੱਕ ਦੇ ਘਰ ਦੇ ਵਿੱਚ ਲੰਗਰ ਅਖੰਡ ਚੱਲਦਾ। ਮਹਾਰਾਜ ਜੀ ਕਹਿੰਦੇ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਦੇਗ ਹੈ ਉਹ ਅਖੰਡ ਚੱਲਦੀ ਹੈ, ਔਰ ਸਾਰਾ ਬ੍ਰਹਿਮੰਡ ਹੱਥ ਜੋੜ ਕੇ ਉਸੇ ਕੋਲੋਂ ਹੀ ਮੰਗ ਰਿਹਾ।
ਆਦਨਾਂਤ ਬੇਅੰਤ ਲਖੋ ਜਗ ਕੰਤ ਦਾ ਤਾਰ ਸਮਾਨ ਕੋ ਨਾਹੀ।
ਇਹਦਾ ਨਾ ਤਾਂ ਕੋਈ ਆਦ ਹੈ ਤੇ ਨਾ ਹੀ ਕੋਈ ਅੰਤ ਹੈ, ਜੋ ਬੇਅੰਤ 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 ਹੀ ਹੈ। ਸਾਰੇ ਜਗ ਦਾ ਕੰਤ ਮਾਲਕ ਹੈ, ਸਾਰੇ ਸੰਸਾਰ ਨੂੰ ਦਾਤਾ ਦੇਣ ਵਾਲਾ ਹੈ, ਔਰ ਜਿਸ ਦੇ ਸਮ ਜਿਸ ਦੇ ਬਰਾਬਰ ਹੋਰ ਕੋਈ ਦਾਤਾ ਨਹੀਂ, ਇੱਕੋ ਦਾਤਾ ਸਾਰੇ ਸੰਸਾਰ ਨੂੰ ਦਾਤਾ ਦੇਣ ਵਾਲਾ ਹੈ।
ਪ੍ਰਾਨ ਸ਼ਰੀਰ ਰਚਿਓ ਤਨ ਦਾਨ ਸਦਾ ਭਜੀਏ ਕਰਤਾ ਮਨ ਮਾਈ।
ਜਿਹਨੇ ਸਰੀਰ ਰਚਿਆ ਇਹਦੇ ਚ ਪ੍ਰਾਣ ਪਾਏ ਨੇ, ਧਨ ਦਾਨ ਦਿੱਤਾ ਹੈ, ਧਾਨ ਦਿੱਤਾ ਹੈ, ਇਹ ਭਾਈ ਮਨ ਲਾ ਕੇ ਉਸ ਪਰਮੇਸ਼ਰ ਨੂੰ ਸਦਾ ਭਜੀਏ ਜਿਹਨੇ ਸਾਨੂੰ ਪ੍ਰਾਣ ਦਿੱਤਾ, ਜਿਹਨੇ ਜੀਓ ਦਿੱਤਾ, ਜਿਹਨੇ ਪਹਿਨਣ ਨੂੰ ਵਸਤਰ ਦਿੱਤੇ ਨੇ, ਖਾਣ ਨੂੰ ਅੰਨ ਦਿੱਤਾ, ਮਨ ਲਾ ਕੇ ਉਸ ਪਰਮੇਸ਼ਰ ਦਾ ਭਜਨ ਕਰੀਏ।
ਮਨ ਕੀ ਦੇਗ ਨਹੀਂ ਜਗ ਮੈਂ ਤਿਰ ਪੁੱਪਤ ਹੋਏ ਕਿਸ਼ਾਨ ਛਾਏ।
ਕਿਸੇ ਦੀ ਦੇਗ ਲੰਗਰ ਸੰਸਾਰ ਚ ਥਿਰ ਨਹੀਂ ਹਨ, ਭਾਵੇਂ ਕੋਈ ਵੱਡੇ ਤੋਂ ਵੱਡਾ ਰਾਜਾ ਬਾਦਸ਼ਾਹ ਵੀ ਹੋਵੇ ਉਹਦੀ ਵੀ ਦੇਗ ਅਖੰਡ ਨਹੀਂ ਚੱਲ ਸਕਦੀ, ਪਰ ਉਹ ਨਿਰੰਕਾਰ ਦੀ ਦੇਗ ਜਿਹੜੀ ਆ ਉਹ ਅਖੰਡ ਹੀ ਚੱਲਦੀ ਹੈ। ਹਜ਼ਾਰਾਂ ਜੀਵ ਉਹਦੇ ਕੋਲੋਂ ਮੰਗਦੇ, ਕਵਨ ਕਵਨ ਜਾਚੈ ਪ੍ਰਭ ਦਾਤੇ ਤਾਂ ਕਿ ਅੰਤ ਨਾ ਪਰੈ ਸੁਮਾਰ। ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨਹਾਰ। ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾ ਦੇਣ ਵਾਲਾ ਦਾਤਾਰ ਹੈ। ਦੁਨੀਆਂ ਵਿੱਚ ਕੋਈ ਬਾਦਸ਼ਾਹਾਂ ਦਾ ਭਾਵੇਂ ਬਾਦਸ਼ਾਹ ਹੋਵੇ ਉਹਦਾ ਲੰਗਰ ਉਹਦੀ ਦੇਗ ਅਖੰਡ ਨਹੀਂ ਚੱਲ ਸਕਦੀ।
ਸੁਣ ਸ਼ਰੋਨ ਮੈਂ ਸਮਝਿਆ ਹਿਰਦੇ ਅਸ ਬਿਦ ਰਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਸਮਝ ਗਏ ਆਪਣੇ ਹਿਰਦੇ ਵਿੱਚ, ਇਸ ਗੱਲ ਨੂੰ ਚੰਗੀ ਤਰ੍ਹਾਂ ਨਿਸ਼ਚਾ ਕਰਕੇ ਸਮਝ ਲਿਆ ਰਾਏ ਬੁਲਾਰ ਨੇ।
ਰਹੇ ਨਾ ਕਹਤੇ ਸਜਨ ਮੈਂ ਕਰੇ ਜੇ ਅਨਕ ਉਪਾਏ।
ਭਾਵੇਂ ਅਸੀਂ ਅਨੇਕਾਂ ਉਪਾਅ ਕਰ ਲਈਏ, ਜੋ ਮਰਜ਼ੀ ਕਹਿ ਲਈਏ, ਇਹਨਾਂ ਨੇ ਹੁਣ ਘਰ ਨਹੀਂ ਰਹਿਣਾ, ਇਹਨਾਂ ਨੇ ਹੁਣ ਆਪਣੇ ਘਰ ਵਿੱਚ ਨਹੀਂ ਟਿਕਾਣਾ, ਨਹੀਂ ਆਸਣ ਲਾਉਣਾ। ਇਸ ਤਰ੍ਹਾਂ ਹੁਣ ਸਮਝ ਗਏ ਰਾਏ ਬੁਲਾਰ ਜੀ ਆਪਣੇ ਮਨ ਚ
ਕਬਿਤ ਔਰ ਇਉਂ ਵਿਚਾਰ ਰਾਏ ਕਾਲੂ ਕੋ ਅਲਾਏ ਗਿਰਾ।
ਰਾਏ ਬੁਲਾਰ ਨੇ ਆਪਣੇ ਮਨ ਚ ਵਿਚਾਰ ਕੀਤੀ ਤੇ ਸਮਝ ਗਏ ਵੀ ਹੁਣ ਸਤਿਗੁਰੂ ਜੀ ਨਹੀਂ ਰਹਿਣ ਵਾਲੇ। ਇਹ ਵਿਚਾਰ ਆਪਣੇ ਹਿਰਦੇ ਚ ਕਰਕੇ ਰਾਏ ਬੁਲਾਰ ਜੀ ਪਿਤਾ ਮਹਿਤਾ ਕਾਲੂ ਜੀ ਨੂੰ ਬੋਲੇ ਤੇ ਕਹਿਣ ਲੱਗੇ,
ਰੂਪ ਸੁਖਦਾਏ ਨੇ ਕਾਕੇ ਕਰ ਮਾਇਆ।
ਕਹਿਣ ਲੱਗੇ ਮਹਿਤਾ ਜੀ ਸੁਣੋ, ਮਹਾਰਾਜ ਗੁਰੂ ਨਾਨਕ ਸਾਹਿਬ ਸੁੱਖਾਂ ਦੇ ਦਾਤੇ, ਖੁਦਾ ਦਾ ਨੂਰ ਅਵਤਾਰ ਨੇ, ਇਹ ਕਿਸੇ ਦੇ ਹੱਥ ਵਿਚ ਨਹੀਂ ਹਨ। ਕੋਈ ਕਹੇ ਵੀ ਅਸੀਂ ਆਪਣੇ ਹੱਥ ਚ ਮਹਾਰਾਜ ਜੀ ਨੂੰ ਰੱਖ ਲਈਏ, ਨਹੀਂ ਰੱਖ ਸਕਦੇ। ਇਹ ਤਾਂ ਨਿਰੰਕਾਰ ਦਾ ਖੁਦਾ ਦਾ ਸਰੂਪ ਨੇ, ਇਹ ਕਿਸੇ ਦੇ ਹੱਥ ਵਿਚ ਨਹੀਂ ਹਨ।
ਮਨ ਨਾ ਡੁਲਾਏ ਅਬ ਬੈਤ ਕਰ ਜਾਏ ਨਿਜ।
ਤੇ ਮਹਿਤਾ ਜੀ ਤੁਸੀਂ ਹੁਣ ਏਦਾਂ ਕਰੋ ਵੀ ਆਪਣਾ ਮਨ ਨਾ ਡੁਲਾਓ, ਹੌਸਲਾ ਰੱਖੋ ਤੇ ਆਪਣੇ ਘਰ ਵਿਚ ਜਾ ਕੇ ਨਿਸ਼ਚਿੰਤ ਹੋ ਕੇ ਬੈਠੋ।
ਚਿੰਤ ਤੋਂ ਬਿਲਾਏ ਸੁੱਤ ਤੇਰੋ ਦੁੱਖ ਦਾਏ ਹੈ।
ਚਿੰਤਾ ਆਪਣੇ ਹਿਰਦੇ ਚੋਂ ਛੱਡ ਦਿਓ ਔਰ ਇਹ ਜਾਣ ਲਓ ਕਿ ਤੁਹਾਡੇ ਸਪੁੱਤਰ ਇਹੋ ਜਿਹੇ ਅਵਤਾਰ ਨੇ ਜਿਹੜੇ ਦੁੱਖਾਂ ਦਾ ਨਾਸ ਕਰ ਦੇਣ ਵਾਲੇ, ਜਿਹੜੇ ਦੁੱਖਾਂ ਨੂੰ ਦਾਣ ਵਾਲੇ, ਦੁੱਖਾਂ ਨੂੰ ਸਾੜਨ ਵਾਲੇ ਹਨ।
ਧਰਿਓ ਹੈ ਖੁਦਾਏ ਤਨ ਇਨ ਕੀ ਰਜਾਏ ਸਕੈ ਕੌਣ ਉਲਟਾਏ।
ਕਹਿਣ ਲੱਗੇ ਤਾਂ ਖੁਦਾ ਨੇ ਅਵਤਾਰ ਧਾਰਿਆ, ਖੁਦਾ ਨੇ ਤਨ ਧਾਰਨ ਕੀਤਾ ਇਹਨਾਂ ਦੀ ਰਜਾ, ਇਹਨਾਂ ਦਾ ਹੁਕਮ ਕੌਣ ਐਸਾ ਜਿਹੜਾ ਮਿਟਾ ਸਕੇ, ਮੋੜ ਸਕੇ? ਇਹਨਾਂ ਦਾ ਹੁਕਮ ਤਾਂ ਸਾਰੇ ਬ੍ਰਹਿਮੰਡ ਚ ਚੱਲ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੋ ਕੁਝ ਵੀ ਵਰਤਾਰਾ ਵਰਤ ਰਿਹਾ ਮੇਰੇ ਸਾਹਿਬ ਦੇ ਹੁਕਮ ਚ ਹੀ ਵਰਤ ਰਿਹਾ ਹੈ। ਹੁਕਮ ਦੇ ਵਿੱਚ ਹੀ ਇਹ ਸਾਰੀ ਪੌਣ ਪਾਣੀ ਬਸੰਤਰ ਅਗਨੀ ਸਭ ਹੁਕਮ ਚ ਹੀ ਚੱਲ ਰਹੇ ਨੇ। ਕਹਿਣ ਲੱਗੇ ਇਹਨਾਂ ਤੇ ਸਾਡਾ ਜ਼ੋਰ ਨਹੀਂ, ਇਹ ਤਾਂ ਖੁਦਾ ਨੇ ਤਨ ਧਾਰਿਆ ਹੋਇਆ।
ਜੇ ਇੱਛਾ ਤੈ ਜਾਏ,
ਸਾਡੀ ਕੋਈ ਰੋਕ ਨਹੀਂ, ਅਸੀਂ ਨਾ ਇਹਨਾਂ ਨੂੰ ਰੋਕ ਸਕਦੇ ਹਾਂ। ਇਹ ਤਾਂ ਜਿੱਥੇ ਇਹਨਾਂ ਦੀ ਇੱਛਾ ਹੋਏਗੀ ਆਪਣੀ ਸਵੈ ਇੱਛਾ ਨਾਲ ਉੱਥੇ ਜਾਣਗੇ, ਕੋਈ ਇਹਨਾਂ ਨੂੰ ਰੋਕਣ ਟੋਕਣ ਵਾਲਾ ਨਹੀਂ।
ਦਾਨ ਦਾ ਆਨੰਦ ਸੁਖ ਕੰਧ ਜਗ ਬੰਦਿਓ,
ਦਾਨ ਦੇਣ ਵਾਲੇ ਨੇ, ਦਾਨ ਤਾਂ ਦਾਨ ਦੇਣ ਵਾਲੇ, ਆਨੰਦ ਦਾ ਦਾਨ ਦੇਣ ਵਾਲੇ, ਸੁਖ ਦਾ ਕੰਧ ਮੂਲ ਨੇ, ਔਰ ਸਾਰੇ ਜਗਤ ਦੇ ਬੰਦਨੇ ਯੋਗ ਨੇ, ਪੂਜਣੇ ਯੋਗ ਨੇ, ਸਾਰਾ ਸੰਸਾਰ ਇਹਨਾਂ ਨੂੰ ਪੂਜਣ ਵਾਲਾ ਹੈ।
ਸੰਬਨ ਕੁਮੰਦ ਅਵਤਾਰ ਵਾਹੇ ਵਾਹੇ ਹੈ,
ਪਖੰਡ ਦਾ ਨਾਸ ਕਰਨ ਵਾਲੇ ਨੇ, ਦੰਭ ਦਾ ਨਾਸ ਕਰਨ ਵਾਸਤੇ ਆਏ ਨੇ, ਔਰ ਇਸ ਕਰਕੇ ਇਹ ਤਾਂ ਵਾਹੀ ਨੇ, ਵਾਹੀ ਨੇ ਗੁਰੂ, ਵਾਹ ਵਾਹੇ ਗੁਰੂ ਇੱਥੋਂ ਹੀ ਬਣਿਆ ਨਾ। ਹੇ ਗੁਰੂ ਸਾਹਿਬ ਤੁਸੀਂ ਵਾਹ ਹੋ, ਵਾਹੇ ਹੋ, ਅਸਚਰਜ ਹੀ ਅਸਚਰਜ, ਹੈਰਾਨ ਹੀ ਹੈਰਾਨ ਹੋ।
ਕਾਲੂ ਸੁਣ ਬਾਤ ਮਨ ਮਾਏ ਪਛਤਾ ਤੇ ਅਤ,
ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਰਾਏ ਜੀ ਦੀਆਂ ਗੱਲਾਂ ਸੁਣ ਰਹੇ ਨੇ, ਪਰ ਮਨ ਦੇ ਵਿੱਚ ਬੜਾ ਪਛਤਾਈ ਜਾ ਰਹੇ ਨੇ, ਚਿੰਤਾ ਕਰ ਰਹੇ ਨੇ।
ਗਿਆਨ ਨਿਜ ਤਾਤ ਨੇ ਭੇਵ ਤੋਂ ਪਛਾਣਿਆ,
ਪਿਤਾ ਜੀ ਤਾਂ ਮਹਾਰਾਜ ਜੀ ਨੂੰ ਆਪਣਾ ਪੁੱਤਰ ਹੀ ਸਮਝਦੇ ਵੀ ਮੇਰਾ ਪੁੱਤਰ ਹੈ। ਅਸਲ ਭੇਦ ਸਤਿਗੁਰੂ ਜੀ ਦਾ ਨਹੀਂ ਪਤਾ ਲੱਗਦਾ, ਕਿ ਅਸਲ ਭੇਦ ਜੋ ਰਾਏ ਬੁਲਾਰ ਨੇ ਸਮਝਿਆ ਉਹ ਨਹੀਂ ਜਾਣਿਆ। ਸੁਣਦੇ ਵੀ ਨੇ ਬੜੀ ਮਹਿਮਾ, ਪਰ ਫਿਰ ਵੀ ਮਨ ਨਹੀਂ ਮੰਨਦਾ, ਕਿਉਂਕਿ ਮਨ ਚ ਕੇਵਲ ਸਤਿਗੁਰੂ ਜੀ ਨੂੰ ਆਪਣਾ ਪੁੱਤਰ ਹੀ ਜਾਣਿਆ ਹੋਇਆ।
ਗਮਨਿਓ ਆਵਾਸ ਬੋਲੇ ਤਸੀਤ ਸਵਾਸ ਤਬ,
ਠੰਡਾ ਜਾ ਹੋਕਾ ਭਰ ਕੇ ਵੀ ਕੋਈ ਜ਼ੋਰ ਨਹੀਂ, ਕੋਈ ਜਬਰੀ ਮੈਂ ਨਹੀਂ ਕਰ ਸਕਦਾ, ਠੰਡਾ ਜਾ ਸਵਾਸ ਲੈ ਕੇ ਪਿਤਾ ਜੀ ਉਥੋਂ ਉੱਠੇ, ਉੱਠ ਕੇ ਆਪਣੇ ਘਰ ਨੂੰ ਚਲੇ ਗਏ।
ਬਹੁਤ ਸੁਖ ਸੋ ਤਾਂ ਕੋ ਦੁੱਖ ਪਰਮਾ ਨਹੀਂ,
ਕਹਿਣ ਲੱਗੇ ਵੀ ਹੈ ਤਾਂ ਸੁਖ ਦੇਣ ਵਾਲੇ ਸਤਿਗੁਰੂ, ਪਰ ਪਿਤਾ ਜੀ ਨੂੰ ਏਦਾਂ ਪ੍ਰਤੀਤ ਹੁੰਦਾ ਵੀ ਇਹ ਮੈਨੂੰ ਦੁੱਖ ਦੇਣ ਵਾਸਤੇ ਜੰਮਿਆ ਹੈ, ਨਾ ਤਾਂ ਸੁਖ ਦੇਣ ਵਾਲੇ, ਪਰ ਪਿਤਾ ਜੀ ਇਹ ਸੋਚਦੇ ਨੇ ਵੀ ਇਹ ਤਾਂ ਸਾਨੂੰ ਦੁੱਖ ਦੇਣ ਵਾਸਤੇ ਆਇਆ ਹੋਇਆ।
ਸੁਦਾ ਸਿੰਧ ਤਿਆਗ ਅਨਰਾਗ ਮ੍ਰਿਗ ਤਿਖਾ ਨੀਰ,
ਅੰਮ੍ਰਿਤ ਦੇ ਸਮੁੰਦਰ ਨੂੰ ਛੱਡ ਕੇ ਜਿਹੜਾ ਮ੍ਰਿਗ ਤ੍ਰਿਸ਼ਨਾ ਦਾ ਪਾਣੀ, ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਖਾਲਸਾ ਜੀ, ਮਾਰੂਸਥਲ ਦੇ ਇਲਾਕੇ ਚ ਦੂਰੋਂ ਰੇਤ ਚਮਕਦੀ ਹਿਰਨ ਨੂੰ ਦਿਸਦੀ, ਉਹਨੂੰ ਜਾਪਦਾ ਵੀ ਪਾਣੀ ਆ, ਦੌੜ ਕੇ ਜਾਂਦਾ, ਜਿਵੇਂ ਜਿਵੇਂ ਨੇੜੇ ਪਹੁੰਚਦਾ ਪਾਣੀ ਹੋਰ ਪਰੇ ਪਰੇ ਦਿਸਦਾ, ਉਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ। ਕਹਿੰਦੇ ਅੰਮ੍ਰਿਤ ਦੇ ਸਮੁੰਦਰ ਨੂੰ ਛੱਡ ਕੇ ਮ੍ਰਿਗ ਤ੍ਰਿਸ਼ਨਾ ਨਾਲ ਪਿਆਰ ਪਾਈ ਬੈਠੇ ਨੇ ਪਿਤਾ ਜੀ, ਕਿੱਥੇ ਅੰਮ੍ਰਿਤ ਦੇ ਸਮੁੰਦਰ ਸਤਿਗੁਰੂ ਜੀ, ਕਿੱਥੇ ਦੁਨੀਆਂ ਦੇ ਪਦਾਰਥ, ਮ੍ਰਿਗ ਤ੍ਰਿਸ਼ਨਾ ਦਾ ਜਲ ਜਿਹਦੇ ਵਿੱਚੋਂ ਕਦੇ ਤ੍ਰਿਪਤੀ ਹੋ ਹੀ ਨਹੀਂ ਸਕਦੀ, ਉਸ ਪਾਸੇ ਮਨ ਲੱਗਾ ਹੋਇਆ।
ਸ਼ਰਧਾ ਧਾਰ ਲੇਤ ਨੇ ਗਿਆਨ ਗਤ ਦਾਨੇ,
ਸ਼ਰਧਾ ਧਾਰਨ ਕਰਕੇ ਸਤਿਗੁਰੂ ਮੁਕਤੀ ਦਾਤੇ ਪਾਤਸ਼ਾਹ ਕੋਲੋਂ ਗਿਆਨ ਨਹੀਂ ਪੇ ਲੈਂਦੇ, ਸਗੋਂ ਜਿਨ੍ਹਾਂ ਕੋਲੋਂ ਹਜ਼ਾਰਾਂ ਜੀਵ ਗਿਆਨ ਲੈ ਰਹੇ ਨੇ ਆਪ ਗਿਆਨ ਨਹੀਂ ਪੇ ਲੈਂਦੇ ਪਿਤਾ ਜੀ, ਸਗੋਂ ਕੇਵਲ ਮਹਾਰਾਜ ਜੀ ਨੂੰ ਆਪਣਾ ਪੁੱਤਰ ਰੂਪ ਕਰਕੇ ਹੀ ਵੇਖ ਰਹੇ ਨੇ, ਨਿਰੰਕਾਰ ਦਾ ਖੁਦਾ ਦਾ ਸਰੂਪ ਮਹਾਰਾਜ ਵਿਚ ਨਜ਼ਰ ਨਹੀਂ ਆਉਂਦਾ।
ਲਾਲੂ ਜਾਤ ਸਾਤ ਸਮਝਾਏ ਬੇਕਤਤ
ਗਾਤ, ਚਾਚਾ ਲਾਲੂ ਜੀ ਵੀ ਉੱਠ ਕੇ ਮਹਿਤਾ ਜੀ ਨਾਲ ਚੱਲ ਪਏ, ਤੇ ਰਸਤੇ ਚ ਆਪਣੇ ਵੱਡੇ ਭਰਾ ਨੂੰ, ਵੱਡੇ ਵੀਰ ਨੂੰ ਚਾਚਾ ਲਾਲੂ ਜੀ ਵੀ ਸਮਝਾਉਂਦੇ ਟੁਰੇ ਜਾ ਰਹੇ ਨੇ।
ਧਾਰੋ ਸਰੀਰ ਧੀਰ ਕਿਉਂ ਤੂੰ ਪੀਰ ਮਾਂ ਨਹੀਂ,
ਲੱਗੇ ਭਰਾ ਜੀ ਹੁਣ ਕੀ ਵਰਸ ਹੈ ਆਪਣਾ, ਕਿਉਂ ਫਿਕਰ ਕਰਨ ਲੱਗ ਪਏ ਹੋ, ਕਿਉਂ ਚਿੰਤਾ ਦੇ ਵਹਿਣ ਵਿਚ ਬੈਠ ਤੁਰੇ ਹੋ, ਹੌਸਲਾ ਰੱਖੋ, ਧੀਰਜ ਰੱਖੋ, ਕਿਉਂ ਆਪਣੇ ਮਨ ਵਿਚ ਇਹੋ ਜੀ ਪੀੜ ਤੁਸੀਂ ਮਨ ਲਈ ਹੋਈ ਹੈ।
ਮਾਤ ਕਰ ਜਾਤ ਬਿਲ ਖਾਤ ਬਿਰੋ ਹੱਥ ਰੀਤੇ,
ਇਧਰ ਮਾਤਾ ਜੀ ਵੀ ਉੱਠੇ ਤੇ ਉਹ ਵੀ ਤੁਰ ਪਏ, ਉਹਨਾਂ ਵੇਖਿਆ ਵੀ ਸਾਡਾ ਬਚਨ ਹੀ ਨੀ ਮੰਨਦੇ, ਨਾਲ ਹੀ ਨਹੀਂ ਜਾਂਦੇ, ਉਹਨਾਂ ਨੂੰ ਵੀ ਮਹਾਰਾਜ ਜੀ ਵਿਚ ਪੁੱਤਰ ਹੀ ਨਜ਼ਰ ਆ ਰਿਹਾ, ਮਹਾਰਾਜ ਜੀ ਭਗਵਾਨ ਰੂਪ ਹੋ ਕੇ ਨਜ਼ਰ ਨਹੀਂ ਆ ਰਹੇ, ਵੀ ਉਹ ਭਗਵਾਨ ਨੇ ਜਿਨ੍ਹਾਂ ਦੀ ਨਾ ਕੋਈ ਮਾਂ ਆ ਤੇ ਨਾ ਪਿਤਾ ਆ, ਅਜੂਨੀ ਨੇ, ਉਹ ਨੀ ਪੇ ਦਿਸਦੇ। ਤੇ ਮਾਤਾ ਜੀ ਵੀ ਚੱਲ ਪਏ, ਤੇ ਚਲਦਿਆਂ ਉਹ ਵੀ ਬੜੇ ਬਿਰਹਾ ਦੇ ਵਿਚ ਆਏ ਹੋਏ ਨੇਤਰ ਭਰੇ ਹੋਏ ਨੇ।
ਉਤੋਂ ਇਕ ਤਾਂ ਸੋ ਵਿਦੇਸ਼ੀ ਜਾਨ ਠਾ ਨਹੀਂ।
ਹੇ ਵਾਹਿਗੁਰੂ, ਹੇ ਅਕਾਲ ਪੁਰਖ, ਇਕੋ ਇਕ ਪੁੱਤਰ ਸੀ ਸਾਡਾ, ਉਹਨੇ ਵੀ ਆਪਣੇ ਮਨ ਚ ਠਾਣ ਲਈ ਆ ਵੀ ਮੈਂ ਘਰ ਨਹੀਂ ਰਹਿਣਾ, ਉਹ ਵਿਦੇਸ਼ ਜਾਣਾ ਚਾਹੁੰਦੇ, ਪ੍ਰਦੇਸ਼ ਜਾਣਾ ਚਾਹੁੰਦੇ ਨੇ।
ਰਾਏ ਸਮਝਾਇਓ ਨੇ ਵਾਕ ਮਨ ਪਾਇਓ ਕੋ।
ਹਾਲਾਂਕਿ ਰਾਏ ਬੁਲਾਰ ਨੇ ਬੜਾ ਸਮਝਾਇਆ, ਉਹਨਾਂ ਨੇ ਬੜੀਆਂ ਮਿੰਨਤਾਂ ਕੀਤੀਆਂ, ਬੇਨਤੀਆਂ ਕੀਤੀਆਂ, ਪਰ ਉਹਨਾਂ ਨੇ ਕਿਸੇ ਦੀ ਗੱਲ ਆਪਣੇ ਮਨ ਚ ਨਹੀਂ ਲਿਆਂਦੀ, ਉਦਾਸੀਆ ਬਚਨ ਵੀ ਆਪਣੇ ਮਨ ਚ ਨਹੀਂ ਮੰਨਿਆ।
ਉਦਾਸੀਨ ਪਯੋ ਨਾ ਆਵਾਸਿਤ ਜਾ ਨਹੀਂ।
ਉਦਾਸੀਨ ਬਿਰਤੀ ਧਾਰਨ ਕਰ ਲਈ ਆ ਵੈਰਾਗੀਆਂ ਵਾਲੀ, ਔਰ ਆਪਣੇ ਘਰ ਜਾਣ ਦਾ ਹਿੱਤ ਕੀਤਾ ਹੀ ਨਹੀਂ ਕਿ ਮੈਂ ਆਪਣੇ ਘਰ ਵੀ ਜਾਵਾਂ, ਚਿਰਾਂ ਬਾਅਦ ਆਇਆ ਆਪਣਾ ਘਰ ਵੀ ਵੇਖ ਲਵਾਂ, ਇਹੋ ਜਿਹਾ ਹਿੱਤ ਤਾਂ ਉਹਨਾਂ ਦੇ ਮਨ ਵਿੱਚ ਪੈਦਾ ਹੀ ਨਹੀਂ ਹੋਇਆ।
ਵੈਸੇ ਕੁਲ ਕੇਤਰੇ ਰਾਏ ਕੇ ਨਕੇਤ ਨਿਸ, ਬੇਦੀ ਕੁਲ ਕੇਤਰੇ ਰਾਏ ਕੇ ਨਕੇਤ ਨਿਸ।
ਇਧਰ ਮਹਾਰਾਜ ਬੇਦੀ ਕੁਲ ਕੇਤ ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਦਿਨ ਰਾਏ ਬੁਲਾਰ ਦੇ ਘਰ ਹੀ ਰਹੇ ਅੱਜ, ਪ੍ਰਸ਼ਾਦਾ ਛੱਕ ਕੇ ਸਾਰਾ ਦਿਨ ਰਾਏ ਬੁਲਾਰ ਦੇ ਘਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਰਹੇ।
ਰਾਏ ਕੇ ਨਕੇਤ ਦਿਸ, ਹੋਰ ਜਬ ਪਈ ਜਾਏ ਵੈਸੇ ਉਦਿਆ ਨਹੀਂ।
ਕਹਿੰਦੇ ਰਾਤ ਵੀ ਉੱਥੇ ਹੀ ਬੈਠਿਆ ਬੀਤ ਗਈ ਰਾਏ ਬੁਲਾਰ ਦੇ ਘਰ ਹੀ, ਜਦੋਂ ਅਗਲਾ ਦਿਨ ਚੜਿਆ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਬਾਹਰ ਜਿੱਧਰ ਉਦਿਆਨ ਸੀ, ਬੰਨ ਸੀ, ਜੰਗਲ ਸੀ, ਇਕਾਂਤ ਸੀ, ਉਸ ਪਾਸੇ ਗਰੀਬ ਨਵਾਜ ਪਾਤਸ਼ਾਹ ਜੀ ਚਲੇ ਗਏ।
ਬਾਸੁਰ ਗੁਜ਼ਾਰ ਕਰ ਆਪਣੇ ਅਗਾਰ ਆਏ।
ਸਾਰਾ ਦਿਨ ਬਾਹਰ ਜੰਗਲ ਚ ਬੈਠਿਆ ਮਹਾਰਾਜ ਜੀ ਨੇ ਬਤੀਤ ਕੀਤਾ। ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਘਰ ਆਏ।
ਮੁਖ ਕੇ ਉਦਾਰ ਕਰਤਾਰ ਗੁਣ ਖਾ ਨਹੀਂ।
ਮੁਕਤੀ ਦੇ ਦਾਤੇ ਨੇ, ਕਰਤਾਰ ਨੇ, ਸੰਸਾਰ ਦੇ ਮਾਲਕ ਨੇ, ਸਮਸਤ ਗੁਣਾਂ ਦੀ ਖਾਨ ਨੇ, ਦਿਨ ਜੰਗਲ ਵਿਚ ਬਤੀਤ ਕੀਤਾ, ਸਾਰਾ ਰਾਤ ਪਹਿਲਾਂ ਰਾਏ ਬੁਲਾਰ ਦੇ ਘਰ ਰਹੇ ਨੇ, ਦੂਸਰਾ ਦਿਨ ਬਾਹਰ ਜੰਗਲ ਚ ਬਤੀਤ ਕਰਕੇ ਤੇ ਸ਼ਾਮ ਦੇ ਸਮੇਂ ਸਤਿਗੁਰੂ ਜੀ ਆਪਣੇ ਘਰ ਆਏ, ਮਹਿਤਾ ਕਾਲੂ ਜੀ ਦੇ ਘਰ, ਮਾਤਾ ਤ੍ਰਿਪਤਾ ਜੀ ਦੇ ਕੋਲ ਆਏ।
ਮਾਤੇ ਰਖਾਏ ਔਰ ਆਨੰਦ ਨਾ ਮਾਏ।
ਮਾਂ ਨੇ ਵੇਖਿਆ ਵੀ ਮੇਰੇ ਲਾਲ ਜੀ ਆ ਗਏ ਨੇ, ਇੰਨੀ ਖੁਸ਼ੀ ਆਈ ਹਿਰਦੇ ਦੇ ਵਿਚ ਵੀ ਉਹ ਖੁਸ਼ੀ ਮਾਤਾ ਦੇ ਅੰਗਾਂ ਚ ਨੀ ਪੀ ਮੇਵਦੀ, ਉਹ ਖੁਸ਼ੀ, ਉਹ ਖੇੜਾ, ਉਹ ਵਿਗਾਸ ਮਾਤਾ ਜੀ ਦੇ ਅੰਗਾਂ ਵਿਚ ਨੀ ਪਿਆ ਮੇਮਦਾ।
ਸੁਤਨੇ ਅਧਕਾਏ ਬੋਬੀ ਦੇ ਸਮਝਾਵਈ।
ਘੁੱਟ ਕੇ ਗੱਲ ਵਕੜੀ ਚ ਲੈ ਲਿਆ ਸਤਿਗੁਰਾਂ ਨੂੰ, ਤੇ ਬੜੇ ਨੇਹ ਨਾਲ, ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਜੀ ਸਮਝਾਉਂਦੇ ਨੇ।
ਤਾਤ ਕੋ ਕਾਜ ਨੈ ਰਹੋ ਕਰ ਮਾਏ ਬੈਸੇ।
ਪੁੱਤਰ ਜੀ ਕੋਈ ਕੰਮ ਕਰਨ ਦੀ ਲੋੜ ਨੀ, ਤੁਹਾਨੂੰ ਕੁਝ ਨਾ ਕਰੋ, ਬਸ ਘਰ ਦੇ ਵਿਚ ਚੌਂਕੜਾ ਮਾਰ ਕੇ ਬੈਠੇ ਰਹੋ ਤੇ ਮੈਨੂੰ ਦਰਸ਼ਨ ਦਿੰਦੇ ਰਹੋ, ਹੋਰ ਕੋਈ ਕੰਮ ਕਰੋ ਨਾ ਕਰੋ, ਘੱਟੋ ਘੱਟ ਮੇਰੀ ਇਹ ਤਮੰਨਾ ਤਾਂ ਪੂਰੀ ਹੋਵੇ ਕਿ ਮੈਂ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਦੇ ਸਾਵੇਂ ਵੇਖ ਲਵਾਂ, ਸਾਹਮਣੇ ਵੇਖ ਲਵਾਂ। ਹੇ ਤਾਤ ਜੀ, ਹੇ ਲਾਲ ਜੀ, ਤੁਸੀਂ ਕੁਝ ਨਾ ਕਰੋ, ਬਸ ਘਰ ਦੇ ਵਿਚ ਹੀ ਇੱਥੇ ਬੈਠੇ ਰਹੋ।
ਕੋ ਨਾ ਕਹਿ ਕੱਚ ਕਰੋ ਮਨ ਭਾਵੇ।
ਮਨ ਭਾਉਂਦੀਆਂ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਨੂੰ ਕੋਈ ਕੁਝ ਨਹੀਂ ਆਖੇਗਾ ਵੀ ਤੁਸੀਂ ਇਹ ਕੰਮ ਕਿਉਂ ਕਰਦੇ ਜੇ, ਬਸ ਇੱਥੇ ਘਰ ਹੀ ਰਹਿ ਜਾਓ ਤੇ ਬਾਹਰ ਜਾਣ ਦੀ ਗੱਲ ਹੀ ਨਾ ਕਰੋ ਕਿਤੇ ਦੂਰ ਕਿਸੇ ਦੂਸਰੇ ਪਾਸੇ, ਤੇ ਕੁਝ ਵੀ ਕਰੋ ਇੱਥੇ ਰਹਿ ਕੇ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ।
ਆਖ ਤੇ ਨੇ ਉਹ ਦੂਰ ਰਹੀਏ ਹਦੂਰ ਸੁੱਤ।
ਮੇਰੀਆਂ ਅੱਖਾਂ ਤੋਂ ਦੂਰ ਨਾ ਹੋਇਆ ਜੇ, ਮੇਰੀਆਂ ਅੱਖਾਂ ਤਰਸ ਜਾਂਦੀਆਂ ਨੇ ਵੇਖਦਿਆਂ ਕਿ ਕਦੋਂ ਮੇਰਾ ਪੁੱਤਰ ਵਾਪਸ ਆਵੇਗਾ, ਤੇ ਮੇਰੀਆਂ ਅੱਖਾਂ ਦੇ ਸਾਹਮਣੇ ਰਹੋਗੇ ਤੇ ਹੋਰ ਭਾਵੇਂ ਕੋਈ ਕਹੇ ਕੁਛ, ਕਹਿੰਦੇ ਕੁਝ ਵੀ ਕੋਈ ਕਹੀ ਜਾਵੇ, ਬਸ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ, ਹਜੂਰ ਸਾਹਮਣੇ ਰਹਿਣਾ ਹੈ।
ਫਿਕਰ ਕੁਝ ਕਰਨਾ ਤੁਮ ਤੱਕ ਆਵਈ।
ਘਰ ਦੇ ਵਿਚ ਕੀ ਚੀਜ਼ ਮੁੱਕੀ ਹੈ, ਕਿਹੜੀ ਚੀਜ਼ ਲਿਆਉਣੀ ਆ, ਉਹ ਫਿਕਰ ਦੀ ਗੱਲ ਤੁਹਾਡੇ ਕੋਲ ਆਉਣੀ ਨਹੀਂ, ਜੋ ਘਰ ਦੇ ਵਿਚ ਚਾਹੀਦਾ ਆਪੇ ਆਉਂਦਾ ਰਹੇਗਾ, ਬਸ ਤੁਸੀਂ ਘਰ ਬੈਠੇ ਰਹੋ, ਘਰ ਦੇ ਕਿਸੇ ਕੰਮ ਦੀ ਫਿਕਰ ਕਰਨ ਦੀ ਗੱਲ ਦੀ ਲੋੜ ਹੀ ਨਹੀਂ, ਤੇ ਨਾ ਹੀ ਕੋਈ ਫਿਕਰ ਦਾ, ਚਿੰਤਾ ਦਾ ਜ਼ਿਕਰ ਤੁਹਾਡੇ ਕੋਲ ਆਵੇਗਾ।
ਕੋਸ਼ਿਸ਼ ਤੋਂ ਪਾਵੋ ਔਰ ਇੱਛਾ ਸੋ ਖਾਵੋ, ਵੈਸੇ ਹਰ ਗੁਣ ਗਾਵੋ, ਤੁਮੈ ਕੋ ਨਾ ਹਟਾਵਈ।
ਜਿਹੋ ਜਿਹਾ ਕੱਪੜਾ ਪਾਣਾ ਚਾਹੁੰਦੇ ਹੋ ਪਾਓ, ਜਿਹੋ ਜਿਹਾ ਖਾਣਾ ਖਾਣਾ ਚਾਹੁੰਦੇ ਹੋ ਖਾਓ, ਤੇ ਜਿਵੇਂ ਬੈਠਣਾ ਚਾਹੁੰਦੇ ਹੋ ਬੈਠੋ। ਇੱਥੇ ਘਰ ਬੈਠ ਕੇ ਹਰੀ ਦੇ ਗੁਣ ਗਾਈ ਜਾਓ, ਤੁਹਾਨੂੰ ਕੋਈ ਰੋਕੇ ਟੋਕੇਗਾ ਨਹੀਂ ਕਿ ਤੁਸੀਂ ਆਹ ਕੱਪੜੇ ਕਿਉਂ ਪਾਏ ਨੇ, ਤੁਸੀਂ ਆਹ ਖਾਣਾ ਕਿਉਂ ਖਾਧਾ, ਤੁਸੀਂ ਕਿਉਂ ਬੈਠੇ ਰਹਿੰਦੇ ਹੋ। ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਜਿਹੋ ਜੇ ਮਸਤਰ ਬਸਤਰ ਮਰਜ਼ੀ ਪਹਿਨੋ, ਜਿਹੋ ਜਿਹਾ ਖਾਣਾ ਮਰਜ਼ੀ ਖਾਓ, ਹਰੀ ਗੁਣ ਗਾਈ ਜਾਓ, ਕੋਈ ਤੁਹਾਨੂੰ ਨਹੀਂ ਹਟਾਏਗਾ, ਨਹੀਂ ਰੋਕੇਗਾ।
ਕਾਲੂ ਟਿਗ ਆਇਓ ਬੈਠ ਬਚਨ ਅਲਾਇਓ।
ਇੰਨੇ ਨੂੰ ਪਿਤਾ ਜੀ ਵੀ ਆ ਗਏ, ਸਤਿਗੁਰੂ ਜੀ ਘਰ ਬੈਠੇ ਹੀ ਸਨ, ਆ ਕੇ ਕੁਝ ਸਮਾਂ ਬੀਤਿਆ, ਮਾਤਾ ਜੀ ਬਚਨ ਕਰਕੇ ਹਟੇ ਹੀ ਸਨ। ਇੰਨੇ ਨੂੰ ਪਿਤਾ ਜੀ ਨੇ ਵੇਖਿਆ ਵੀ ਨਾਨਕ ਘਰ ਆ ਗਿਆ। ਪਿਤਾ ਜੀ ਨੇ ਜਿਸ ਵੇਲੇ ਮਹਾਰਾਜ ਜੀ ਨੂੰ ਬੈਠਿਆ ਵੇਖਿਆ ਤੇ ਆ ਕੇ ਬੋਲੇ,
ਮੋਦੀ ਕ੍ਰਿਤ ਕੋ ਹਟਾਇਓ, ਪਲੀ ਬਾਤ ਨਾ ਵਿਚਾਰੀਆ।
ਆਉਂਦਿਆਂ ਵੇਖ ਕੇ ਪਿਤਾ ਜੀ ਫੇਰ ਉਹ ਦੁਨਿਆਵੀ ਪ੍ਰਵਿਰਤੀ ਦੀ ਗੱਲ ਕਰਨ ਲੱਗੇ, ਕਹਿਣ ਲੱਗੇ ਵੀ ਏਡਾ ਸੋਹਣਾ ਮੋਦੀ ਖਾਨੇ ਦਾ ਕੰਮ ਸੀ, ਛੱਡ ਕੇ ਤੂੰ ਚੰਗਾ ਨਹੀਂ ਕੀਤਾ। ਆਉਂਦਿਆਂ ਹੀ ਇਹ ਗੱਲ ਕਹੀ ਵੀ ਕਿੱਡਾ ਸੋਹਣਾ ਮੋਦੀ ਖਾਨੇ ਦਾ ਕੰਮ ਚੱਲਦਾ ਸੀ, ਮੈਂ ਅੱਖਾਂ ਨਾਲ ਆਪ ਵੇਖਿਆ, ਤੇ ਮੋਦੀ ਖਾਨੇ ਦਾ ਉਹ ਕੰਮ ਕ੍ਰਿਤ ਤਿਆਗ ਕੇ ਤੁਸੀਂ ਭਲੀ ਗੱਲ ਨਹੀਂ ਵਿਚਾਰੀ, ਚੰਗੀ ਕੀਤੀ।
ਆਵਤੇ ਅਪਾਰ ਬਿਤ ਖਾਤ ਕਰ ਚੰਤ ਨਿਤ।
ਕਿੰਨੀ ਧਨ ਆਮਦਨ ਕਿੰਨੀ ਸੀ ਉੱਥੇ, ਹਜ਼ਾਰਾਂ ਰੁਪਏ ਦੀ ਆਮਦਨ ਸੀ, ਇੰਨਾ ਧਨ ਆਉਂਦਾ ਸੀ, ਤੇ ਸੋਹਣਾ ਤੁਸੀਂ ਖਾਂਦੇ ਸੀ, ਖਰਚਦੇ ਸੀ, ਫਿਰ ਵੀ ਉਹਦੇ ਵਿੱਚ ਕਮੀ ਨਹੀਂ ਸੀ ਆਉਂਦੀ।
ਇਕੱਠੋ ਨਾ ਕੀਨੋ ਸਭ ਬਾਤ ਕਰਿਓ ਖੁਆਰੀਆ।
ਜਿੰਨਾ ਆਉਂਦਾ ਰਿਹਾ ਨਾਲ ਨਾਲ ਖਰਚਦੇ ਰਹੇ। ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਇਹੋ ਜਿਹਾ ਮੋਦੀ ਖਾਨਾ ਕੋਈ ਹੋਰ ਬੰਦਾ ਚਲਾਉਂਦਾ ਤੇ ਲੱਖਾਂ ਰੁਪਇਆ ਜੋੜ ਲੈਂਦਾ, ਪਰ ਤੁਸੀਂ ਇੱਕ ਕੌਡੀ ਨਹੀਂ ਜੋੜ ਕੇ ਇਕੱਠੀ ਕਰਕੇ ਰੱਖੀ, ਇੱਕ ਕੌਡੀ ਇੱਕ ਪੈਸਾ ਵੀ ਜੋੜ ਕੇ ਇਕੱਠਾ ਕਰਕੇ ਨਹੀਂ ਰੱਖਿਆ। ਜਿੰਨਾ ਕਮਾਇਆ ਸਾਰਾ ਹੀ ਖੁਆਰ ਕਰ ਦਿੱਤਾ, ਵਿਰਥਾ ਗਵਾ ਦਿੱਤਾ।
ਆਪਣ ਕੀ ਸੋਚ ਸਭ ਦੀਨੀ ਹੈ ਲੁਟਾਏ ਤੁਮ।
ਮੈਨੂੰ ਇਹ ਵੀ ਪਤਾ ਲੱਗਾ ਵੀ ਮੋਦੀ ਖਾਨੇ ਚ ਜਿੰਨਾ ਸਮਾਨ ਪਿਆ ਸੀ ਸਾਰਾ ਹੀ ਲੁਟਾ ਦਿੱਤਾ, ਵੀ ਲੈ ਜੋ ਲੋਕਾਂ ਨੂੰ ਕਹਿ ਦਿੱਤਾ ਲੁੱਟਣ ਵਾਸਤੇ, ਤੇ ਮੋਦੀ ਖਾਨੇ ਦੇ ਸਾਰੇ ਪਦਾਰਥ ਲੁਟਾ ਦਿੱਤੇ ਨੇ।
ਸੁਣਿਓ ਮਕਾਨ ਤਨ ਛੇਕ ਬੋ ਥਾਰੀਆ।
ਮੈਂ ਇਹ ਵੀ ਕੰਨੀ ਸੁਣਿਆ ਵੀ ਤੁਹਾਡੀ ਫਿਰ ਮਾਇਆ ਵਧੀ ਸੀ ਉਧਰ ਦੌਲਤ ਖਾਨ ਨਵਾਬ ਦੇ ਕੋਲ, ਤੁਹਾਡਾ ਧਨ ਵਧਿਆ ਸੀ, ਜਦੋਂ ਗਿਣਤੀ ਮਿਣਤੀ ਹੋਈ ਤੇ ਹਿਸਾਬ ਵਿਚ ਤੁਹਾਡਾ ਵਾਧਾ ਨਿਕਲਿਆ ਸੀ।
ਧੋਬੀ ਨੇ ਲਿਓ ਸਭ ਰੰਕਨ ਕੋ ਦਿਓ ਕੈ ਸਾਧ ਬੇਕ ਪਯੋ ਕਿਨੇ ਕੁਜਤ ਹਮਾਰੀਆ।
ਜਿਹੜਾ ਵਾਧਾ ਹੋਇਆ ਉਹ ਵੀ ਨਹੀਂ ਲਿਆ, ਤੇ ਕਹਿ ਦਿੱਤਾ ਵੀ ਵੰਡ ਦਿਓ ਰੰਕਾਂ ਚ, ਸਾਧਾਂ ਚ ਵੰਡ ਦਿਓ, ਫਕੀਰਾਂ ਵਿਚ ਵੰਡ ਦਿਓ, ਤੇ ਤੁਸੀਂ ਆ ਸਾਧ ਵਾਲਾ ਬੇਖ ਬਣਾ ਕੇ ਸਾਡਾ ਬੜਾ ਕੁਜਸ ਕਰਾਇਆ, ਅਪਜਸ ਕਰਾਇਆ, ਕਿ ਆ ਜਿਹੜਾ ਸਾਧਾਂ ਵਾਲਾ ਬੇਸ ਬਣਾ ਲਿਆ ਇਹਨੂੰ ਧਾਰਨ ਕਰਕੇ ਤੁਸੀਂ ਸਾਡਾ ਅਪਜਸ ਪਸਾਰਿਆ ਹੈ।
ਜਬ ਕੋ ਜਨਮ ਬਯੋ ਤਬ ਕੋ ਨਾ ਸੁਖ ਦਿਓ ਭੁੱਲ ਸਮਝਾਇਓ ਇੱਕ ਬਾਤ ਨਾ ਮਾਨੀਆ।
ਜਦੋਂ ਦੇ ਜੰਮੇ ਹੋ ਸਾਡੇ ਘਰ ਤੁਸੀਂ ਨੀ ਮੈਨੂੰ ਇੱਕ ਦਿਨ ਸੁਖ ਦਾ ਲੈਣ ਦਿੱਤਾ, ਕਦੇ ਸੁਖ ਨਹੀਂ ਦਿੱਤਾ, ਤੇ ਬੜਾ ਸਮਝਾਇਆ ਤੁਹਾਨੂੰ, ਪਰ ਤੁਸੀਂ ਇੱਕ ਵੀ ਗੱਲ ਮੇਰੀ ਨਹੀਂ ਮੰਨੀ ਨਾਨਕ ਜੀ, ਇੱਕ ਵੀ ਗੱਲ ਮੇਰੀ ਪੱਲੇ ਨਹੀਂ ਬੰਨੀ।
ਭਾਖੇਂਗੇ ਸ਼ਰੀਕ ਸੁਤ ਕਾਲੂ ਕੋ ਫਕੀਰ ਭਇਓ।
ਆ ਵੇਖੋ ਹੁਣ ਸ਼ਰੀਕ ਜਿਹੜੇ ਨੇ ਉਹ ਤਾਂ ਤਾਨੇ ਮਾਰਨਗੇ ਨਾ, ਉਹ ਆਖਣਗੇ ਵੇਖੋ ਕਾਲੂ ਦਾ ਇੱਕੋ ਇੱਕ ਪੁੱਤਰ ਆ ਤੇ ਫਕੀਰ ਬਣ ਗਿਆ।
ਜਾਤ ਕੀ ਨਾ ਗੋਤ ਲਾਜ ਹਿਰਦੇ ਇੱਕ ਜਾਨੀਆਂ।
ਫਕੀਰ ਬਣਦਿਆਂ ਲੋਕਾਂ ਦੀ ਲਾਜ ਨਾ ਕੀਤੀ ਤੁਸੀਂ ਵੀ, ਲੋਕ ਕੀ ਆਖਣਗੇ, ਸਾਡੇ ਸ਼ਰੀਕ ਕੀ ਆਖਣਗੇ, ਤੁਸੀਂ ਮੇਰੀ ਇੱਜ਼ਤ ਵੱਲ ਨਹੀਂ ਵੇਖਿਆ, ਮੇਰੇ ਮਾਣ ਵੱਲ ਨਹੀਂ ਵੇਖਿਆ, ਤੇ ਆ ਫਕੀਰੀ ਬੇਸ ਸਰੀਰ ਤੇ ਧਾਰ ਲਿਆ।
ਸਜੋ ਤਨ ਵੇਖ ਪਤ ਹੱਥੋ ਨਾ ਵਿਸ਼ੇਖ ਮੇਰੀ ਦਿਨੋ ਸੁਖ ਰਿਓ ਸਦਾ ਪਯੋ ਦੁੱਖ ਦਾਨੀਆ।
ਛੱਡ ਦੋ ਆ ਜਿਹੜਾ ਵੇਖ ਫਕੀਰਾਂ ਵਾਲਾ ਪਾਇਆ ਹੋਇਆ ਨਾ ਸਰੀਰ ਤੇ ਨੂੰ ਲਾਓ, ਤੇ ਕੋਈ ਚੱਜ ਦੇ ਢੰਗ ਦੇ ਕੱਪੜੇ ਘਰੋਂ ਲੈ ਕੇ ਆਪਣੇ ਸਰੀਰ ਤੇ ਪਾਓ। ਆ ਕੀ ਇੱਕ ਚਾਦਰੇ ਦੀ ਬੁੱਕਲ ਮਾਰੀ ਆ, ਇੱਕ ਚਾਦਰਾ ਤੇੜ ਬੰਧਿਆ ਤੇ ਆ ਸਾਫਾ ਜਾਂ ਸਿਰ ਤੇ ਲਪੇਟਿਆ ਹੋਇਆ, ਇਹ ਉਤਾਰੋ ਤੇ ਚੱਜ ਦੇ ਢੰਗ ਦੇ ਕੱਪੜੇ ਘਰੋਂ ਲੈ ਕੇ ਸਰੀਰ ਤੇ ਧਾਰੋ, ਜਿਹਦੇ ਨਾਲ ਮੇਰੀ ਕੋਈ ਬੱਤ ਜਿਹੜੀ ਮਾੜੀ ਮੋਟੀ ਰਹਿ ਗਈ ਆ ਉਹ ਬਣ ਜਾਏ, ਰਹਿ ਜਾਏ। ਸੁੱਖ ਤਾਂ ਤੂੰ ਮੈਨੂੰ ਕੀ ਦੇਣਾ ਸੀ, ਸਗੋਂ ਜਦੋਂ ਦਾ ਜੰਮਿਆ ਉਦੋਂ ਦਾ ਦੁੱਖ ਹੀ ਦੁੱਖ ਦਿੱਤਾ। ਲੋਕ ਕਹਿੰਦੇ ਨੇ ਤੂੰ ਸੁੱਖ ਦਿੰਦਾ, ਪਰ ਮੈਨੂੰ ਤਾਂ ਕਦੇ ਸੁੱਖ ਦਿੱਤਾ ਨਹੀਂ, ਮੈਨੂੰ ਤਾਂ ਦੁੱਖ ਹੀ ਦਿੱਤੇ ਹਨ।
ਰਹੋ ਨਿਜ ਧਾਮ ਨੇ ਕਹੇ ਕਰੋ ਕਾਜ ਕੁਛ ਕੌਣ ਪੀਰ ਪਰੀ ਤੇ ਫਕੀਰੀ ਰੀਤ ਛਾਨੀਆਂ।
ਘਰ ਬੈਠੇ ਰਹੋ ਆਪਣੇ ਸਰੀਰ ਤੇ ਢੰਗ ਦੇ ਕੱਪੜੇ ਪਾ ਕੇ ਬਸਤਰ ਧਾਰਨ ਕਰਕੇ ਕੋਈ ਕੰਮ ਕਰਨ ਦੀ ਲੋੜ ਨੀ, ਨਾ ਤੁਹਾਨੂੰ ਕੋਈ ਕਹੇਗਾ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਵੀ ਇਹੋ ਜਿਹੀ ਕਿਹੜੀ ਭੀੜ ਪੈ ਗਈ ਸੀ ਤੁਹਾਡੇ ਤੇ ਕਿ ਤੁਸੀਂ ਇਕਦਮ ਫਕੀਰ ਹੀ ਬਣ ਗਏ। ਫਕੀਰੀ ਬੇਸ ਦਾ ਬੰਦਾ ਫਕੀਰ ਤਾਂ ਬਣਦਾ ਵੀ ਜਦੋਂ ਭੀੜ ਆ ਜਾਏ, ਵੀ ਵੇਖਿਆ ਵੀ ਹੁਣ ਦੁਨੀਆਂ ਵੱਲ ਮੇਰੀ ਗੱਲ ਨਹੀਂ ਵੀ ਬਣਦੀ ਤੇ ਮੈਂ ਫਕੀਰ ਬਣ ਕੇ ਸੰਸਾਰ ਨੂੰ ਛੱਡ ਕੇ ਪਾਸੇ ਹੀ ਹੋ ਜਾ। ਇਹੋ ਜਿਹੀ ਕਿਹੜੀ ਭੀੜ ਆ ਗਈ ਸੀ ਤੁਹਾਡੇ ਤੇ? ਏਡਾ ਸੋਹਣਾ ਮੋਦੀ ਖਾਨਾ ਚੱਲਦਾ ਸੀ, ਹਜ਼ਾਰਾਂ ਬੰਦੇ ਤੁਹਾਡੇ ਕੋਲ ਗਾਹਕ ਸਨ, ਤੇ ਸੋਹਣੀ ਸਿੱਖੀ ਸੇਵਕੀ ਸੀ, ਕਿਹੜੀ ਭੀੜ ਬਣ ਗਈ ਸੀ ਕਿ ਆ ਫਕੀਰੀ ਰੀਤ ਧਾਰਨ ਕਰ ਲਈ ਹੈ?
ਜਨਕ ਕੀ ਬਾਤੇ ਸੁਣ ਤੂਸ਼ਨੀ ਰਹੇ ਗੁਰ ਵਾਕਨਾ ਬਖਾਨਿਓ ਸੋ ਕਲਿਆਣ ਕੋ ਜੋ ਦਾਨੀਆਂ।
ਪਿਤਾ ਜੀ ਦੀਆਂ ਇਹ ਗੱਲਾਂ ਸੁਣ ਕੇ ਸਤਿਗੁਰੂ ਚੁੱਪ ਰਹੇ, ਕੋਈ ਅੱਗੋ ਜਵਾਬ ਨਹੀਂ ਦਿੱਤਾ, ਕੋਈ ਅੱਗੋ ਬਚਨ ਨਹੀਂ ਕਿਹਾ। ਜਿਨ੍ਹਾਂ ਬਚਨਾਂ ਚ ਕਲਿਆਣ ਹੈ, ਜਿਨ੍ਹਾਂ ਬਚਨਾਂ ਵਿਚ ਮੁਕਤੀ ਹੈ, ਉਹ ਜਾ ਕੋਈ ਜਵਾਬ ਕੋਈ ਬਚਨ ਸਤਿਗੁਰੂ ਜੀ ਨੇ ਨਹੀਂ ਕਿਹਾ।
ਕਮਲ ਬਦਨ ਤੇ ਨਿਕਾਸੀ ਨਾ ਅਲਨ ਗਿਰਾ ਤਾਤ ਕੀ ਜਿਠਾਈ ਨਿਤ ਸਮਈ ਪਰਮਾਨੀਆ।
ਖਾਲਸਾ ਜੀ, ਜਿਵੇਂ ਕਮਲ ਦਾ ਫੁੱਲ ਖਿੜਦਾ ਤੇ ਉਹਦੇ ਵਿਚੋਂ ਪਰਾਗ ਨਿਕਲਦਾ ਬਾਹਰ ਨੂੰ, ਮਹਾਰਾਜ ਜੀ ਦਾ ਚਿਹਰਾ ਕਮਲ ਦਾ ਕਮਲ ਜੈਸਾ ਤੇ ਜਿਹੜੀ ਬਾਣੀ ਉਹਦੇ ਵਿਚੋਂ ਪਰਾਗ ਸਮਾਨ ਨਿਕਲਣੀ ਸੀ, ਪਰ ਜਦੋਂ ਚੰਦਰਮਾ ਚੜਿਆ ਹੁੰਦਾ ਨਾ ਉਦੋਂ ਕਮਲ ਦਾ ਫੁੱਲ ਮਿਚਿਆ ਰਹਿੰਦਾ। ਪਿਤਾ ਜੀ ਚੰਦਰਮਾ ਵਾਂਗੂ ਬੈਠੇ ਨੇ ਸਾਹਮਣੇ, ਤੇ ਚੰਦਰਮਾ ਕਿਉਂ ਨੇ? ਕਿਉਂਕਿ ਪਿਤਾ ਦੀ ਵਡਿਆਈ ਜਾਣ ਕੇ ਵੀ ਵੱਡੇ ਨੇ, ਉਹਨਾਂ ਦੀ ਵੱਡੀ ਵਡਿਆਈ ਜਾਣ ਕੇ ਵੀ ਇਹ ਚੰਦਰਮਾ ਸਮਾਨ ਨੇ। ਉਹਨਾਂ ਦੇ ਸਾਹਮਣੇ ਪਾਤਸ਼ਾਹ ਨੇ ਆਪਣਾ ਕਮਲ ਜਿਹਾ ਮੂੰਹ ਨਹੀਂ ਖੋਲਿਆ, ਜਿਹਦੇ ਵਿਚੋਂ ਮੁਕਤੀ ਵਾਲੀ ਬਾਣੀ ਨਿਕਲਣੀ ਸੀ, ਉਹ ਅੰਦਰ ਹੀ ਮਹਾਰਾਜ ਜੀ ਨੇ ਸਮੇਟ ਲਈ ਹੈ।
ਮਾਨਸ ਮੈਂ ਹੰਸਨੀ ਸੀ ਤਾਈ ਬਿਰਾਜ ਰਹੀ ਉੱਤੀ ਜੋ ਵਿਗਿਆਨ ਕੋ ਆਨੰਦ ਮੈਂ ਸਮਾਨੀਆਂ।
ਬਾਣੀ ਸਤਿਗੁਰਾਂ ਦੀ, ਜਿਹੜੀ ਮਾਨਸ ਮਾਨ ਸਰੋਵਰ ਦੇ ਉੱਤੇ ਹੰਸਨੀ ਦੇ ਸਮਾਨ ਰਹਿਣ ਵਾਲੀ, ਜਿਵੇਂ ਹੰਸ ਦੀ ਬਿਰਤੀ ਹੁੰਦੀ ਹੈ ਨਾ ਸੱਚ ਝੂਠ ਦਾ ਨਿਰਣਾ ਕਰਨ ਵਾਲੀ, ਏਦਾਂ ਗੁਰੂ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਹੈ। ਜਿੱਥੋਂ ਨਿਕਲਣੀ ਸੀ ਉੱਥੇ ਹੀ ਅੰਦਰ ਵਿਰਾਜੀ ਰਹੀ, ਅੰਦਰ ਹੀ ਹਿਰਦੇ ਕਮਲ ਵਿਚੋਂ ਹੀ ਜਿਹੜੀ ਬਾਣੀ ਮੇਰੇ ਸਾਹਿਬ ਦੇ ਅੰਦਰੋਂ ਉਤਰੀ ਉਹ ਹਿਰਦੇ ਕਮਲ ਵਿਚੋਂ ਆਈ ਹੈ, ਤੇ ਹਿਰਦੇ ਕਮਲ ਦੇ ਵਿਚ ਹੀ ਉਹ ਬਾਣੀ ਵਿਰਾਜੀ ਰਹੀ, ਜਿਹਦੇ ਵਿਚ ਵਿਗਿਆਨ ਹੈ, ਆਨੰਦ ਹੈ, ਮੁਕਤੀ ਹੈ, ਔਰ ਸਮਾਨ ਆਨੰਦ ਵਿਗਿਆਨ ਭਰਿਆ ਹੋਇਆ। ਉਹ ਕੋਈ ਵੀ ਬਾਣੀ ਦਾ ਇੱਕ ਵੀ ਅਲਫਾਜ਼, ਇੱਕ ਵੀ ਸ਼ਬਦ ਸਤਿਗੁਰਾਂ ਆਪਣੇ ਮੁਖੋਂ ਨਹੀਂ ਉਚਾਰਿਆ ਪਿਤਾ ਜੀ ਦੇ ਬਚਨ ਸੁਣ ਕੇ।
ਹਿਤ ਸੋ ਬੁਲਾਏ ਮਾਤਾ ਭੋਜਨ ਅਚਾਇਓ ਪੁੰਨ ਪਾਨ ਪੈ ਕਰਾਇਓ ਪਰਿਅੰਕ ਪੋਡੇ ਆਨੀਆਂ।
ਬੜੇ ਹਿੱਤ ਨਾਲ ਪ੍ਰਸ਼ਾਦਾ ਤਿਆਰ ਕੀਤਾ, ਅੱਜ ਬੜੇ ਵਰਿਆਂ ਬਾਅਦ ਆਪਣੇ ਲਾਲ ਨੂੰ ਭੋਜਨ ਛਕਾਇਆ ਤੇ ਪ੍ਰਸ਼ਾਦਾ ਛਕਿਆ ਸਾਹਿਬ ਨੇ, ਇਹਨੇ ਨੂੰ ਦੁੱਧ ਤੱਤਾ ਗਰਮ ਕਰਕੇ ਲਿਆਂਦਾ, ਉਹ ਵੀ ਪਾਤਸ਼ਾਹ ਨੂੰ ਛਕਾਇਆ। ਗਰੀਬ ਨਵਾਜ ਪਾਤਸ਼ਾਹ ਜੀ ਨੇ ਭੋਜਨ ਛਕਿਆ ਔਰ ਆਸਣ ਦੇ ਉੱਤੇ, ਪ੍ਰਿਅੰਕ ਦੇ ਉੱਤੇ, ਸੁਖਾਸਣਾ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਸੁਖ ਲੈਣ ਲੱਗ ਪਏ। ਤੇ ਰਾਤ ਸਮੇਂ ਪਾਤਸ਼ਾਹ ਜੀ ਘਰ ਹੀ ਰਹਿੰਦੇ, ਦਿਨ ਸਮੇਂ ਰਾਏ ਬੁਲਾਰ ਦੇ ਦਰਸ਼ਨਾਂ ਨੂੰ ਵੀ ਚਲੇ ਜਾਣਾ, ਕਦੇ ਬਨ ਦੇ ਵਿਚ ਵਿਚਰਨਾ। ਮੇਰੇ ਸਾਹਿਬ ਜੀ ਰਾਏ ਜੀ ਨੂੰ ਵੀ ਗਿਆਨ ਦੀ ਦਾਤ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿ